ਸੋਹਣੇ ਦੇਸ਼ ਪੰਜਾਬ ਦੀ ਸਵਰਗਾਂ ਤੋਂ ਵੱਧ ਸ਼ਾਨ। ਅੱਜ ਵੀ ਜੋਗੀ ਦੇਸ਼ ਨੂੰ ਗੱਭਰੂਆਂ ਦੇ ਮਾਣ। ਉੱਠੋ ਭਾਰਤ ਵਾਸੀਓ, ਬਣੋ ਸੂਰਮੇ ਵੀਰ। ਦੇਸ਼ ਪੰਜਾਬੀ ਰਾਂਝਿਓ, ਲਵੋ ਆਜ਼ਾਦੀ ਹੀਰਾ। ਹੱਸ ਖੋਪਰੀ ਲਵਾਗ ਕੇ ਮੈਂ ਜਿੱਤ ਗਿਆ, ਬੰਦ ਬੰਦ ਕਢਵਾਗ ਕੇ ਮੈਂ ਜਿੱਤ ਗਿਆ, ਬੱਚੇ ਸੂਲੀ ਤੇ ਡੰਗਾਗ ਕੇ ਮੈਂ ਜਿੱਤ ਗਿਆ। ਬਟ ਮੁਸ਼ਦਾਨੀ ਕਦੇ ਲੱਥ ਦਾ ਜਨਾਬ ਦਾ, ਰਹੇ ਜੁਗੋ ਜੁਗ ਜਿਉਂਦਾ ਗੱਭਰੂ ਪੰਜਾਬ ਦਾ।
ਸੱਚ ਦੀ ਹਸਾਏ ਸੰਸਾਰ ਤੇ, ਅੱਗ ਮੱਚ ਦੀ ਹਸਾਏ ਸੰਸਾਰ ਤੇ, ਉਖ ਨੱਚ ਦੀ ਹਸਾਏ ਸੰਸਾਰ ਤੇ, ਜੱਟਾ ਖੁਸ਼ੀ ਦੀ ਨਿਆਲੀ ਫੇਰਾ ਪਾਉਣ ਵਾਲੀ ਆ, ਮੇਰੇ ਦੇਸ਼ ਤੇ ਖੁਸ਼ਹਾਲੀ ਜਾਪੇ ਆਉਣ ਵਾਲੀ ਆ।
ਹੱਸ ਖੋਪਰੀ ਲਵਾਗ ਕੇ ਮੈਂ ਜਿੱਤ ਗਿਆ, ਬੰਦ ਬੰਦ ਕਢਵਾ ਕੇ ਮੈਂ ਜਿੱਤ ਗਿਆ, ਬੱਚੇ ਸੂਲੀ ਤੇ ਟੰਗਾ ਕੇ ਮੈਂ ਜਿੱਤ ਗਿਆ। ਬਟ ਮੁਸ਼ਦਾਨੀ ਕਦੇ ਲੱਥ ਦਾ ਜਨਾਬ ਦਾ, ਰਹੇ ਜੁਗੋ ਜੁਗ ਜਿਉਂਦਾ ਗੱਭਰੂ ਪੰਜਾਬ ਦਾ।
ਸੱਚ ਦੀ ਹਸਾਏ ਸੰਸਾਰ ਤੇ, ਅੱਗ ਮੱਚ ਦੀ ਹਸਾਏ ਸੰਸਾਰ ਤੇ, ਉਖ ਨੱਚ ਦੀ ਹਸਾਏ ਸੰਸਾਰ ਤੇ, ਜੱਟਾ ਖੁਸ਼ੀ ਦੀ ਨਿਆਲੀ ਫੇਰਾ ਪਾਉਣ ਵਾਲੀ ਆ, ਮੇਰੇ ਦੇਸ਼ ਤੇ ਖੁਸ਼ਹਾਲੀ ਜਾਪੇ ਆਉਣ ਵਾਲੀ ਹੈ।
ਇਹਨੇ ਇੰਜਣਾਂ ਨੂੰ ਆਖਿਆ ਵੇ ਠਹਿਰ ਜਾ, ਨਹੀਂ ਤੇ ਖੂਨੀਆਂ ਜਜਾੜ ਕੇ ਗੁਚੈਰ ਜਾ, ਸਾਡਾ ਤੋਪਾ ਮੂਹਰੇ ਹਿੱਲਦਾ ਨੀ ਪੈਰ ਜਾ। ਅਸਾਂ ਪਿੱਛੇ ਬੜਾ ਦੁੱਖ ਚੱਲਿਆ ਅਜਾਬ ਦਾ, ਰਹੇ ਜੁਗੋ ਜੁਗ ਜਿਉਂਦਾ ਗੱਭਰੂ ਪੰਜਾਬ ਦਾ।
ਟਿੱਲੇ ਦੇ ਪੁੱਜ ਚੱਲਿਆ, ਰਾਂਝਾ ਹੱਕ ਲੈਣ ਵੱਲ ਰੁੱਝ ਚੱਲਿਆ, ਸਾਨੂੰ ਅਸਰ ਟਿਕਾਣਾ ਸੁੱਜ ਚੱਲਿਆ, ਜਿੱਤ ਸੂਰਮੇ ਦੇ ਸਿਰ ਸੇਰਾ ਪਾਉਣ ਵਾਲੀ ਹੈ, ਮੇਰੇ ਦੇਸ਼ ਤੇ ਖੁਸ਼ਹਾਲੀ ਜਾਪੇ ਆਉਣ ਵਾਲੀ ਹੈ।
ਵੇਖੋ ਅਜੇ ਤੱਕ ਕਹਿੰਦੀਆਂ ਪਹਾੜੀਆਂ, ਸਾ ਸੁੱਖ ਦਾ ਨੀ ਲੈਂਦੀਆਂ ਪਹਾੜੀਆਂ, ਹਾਰ ਵੈਰੀਆਂ ਦੀ ਕਹਿੰਦੀਆਂ ਪਹਾੜੀਆਂ, ਇਹਦੀ ਅੱਖ ਵੇਖ ਨਸ਼ਾ ਜਾਗਦਾ ਸ਼ਰਾਬ ਦਾ, ਰਹੇ ਜੁਗੋ ਜੁਗ ਜਿਉਂਦਾ ਗੱਭਰੂ ਪੰਜਾਬ ਦਾ।
ਇੱਥੇ ਧਾੜ ਵੀ ਰੁਕੇ ਲੋ ਖੱਬੀ ਖਾਨ ਸੀ, ਇੱਥੇ ਧਾੜ ਵੀ ਰੁਕੇ ਲੋ ਖੱਬੀ ਖਾਨ ਸੀ, ਬੁੱਢਾ ਦੀਪ ਸਿੰਘ ਹੋ ਗਿਆ ਜਵਾਨ ਸੀ, ਰੱਖੀ ਸਿਰ ਦੇ ਕੇ ਸੂਰਮੇ ਨਿਸ਼ਾਨ ਸੀ, ਉਹਦੀ ਯਾਦ ਸਾਡੇ ਦੇਸ਼ ਨੂੰ ਬਚਾਉਣ ਵਾਲੀ ਹੈ, ਮੇਰੇ ਦੇਸ਼ ਦੀ ਖੁਸ਼ਹਾਲੀ ਜਾਪੇ ਆਉਣ ਵਾਲੀ ਹੈ।
ਸਾਰੀਆਂ ਦੇ ਗਿਣ ਗਿਣ ਤਾਰਦਾ, ਭਾਵੇਂ ਕੁਝ ਹੋਵੇ ਸੱਚ ਨੀ ਵਸਾਰਦਾ, ਲੇਖੇ ਲੱਖਾਂ ਦੇ ਵੀ ਗਿਣ ਗਿਣ ਤਾਰਦਾ, ਲੇਖਾ ਝੂਠ ਨਾ ਹੋਵੇਗਾ ਇਸ ਦੇ ਹਿਸਾਬ ਦਾ, ਰਹੇ ਜੁਗੋ ਜੁਗ ਜਿਉਂਦਾ ਗੱਭਰੂ ਪੰਜਾਬ ਦਾ।
ਤੋਪਾਂ ਮੂਹਰੇ ਕੂਕਿਆਂ ਨੇ ਕੂਕਿਆ, ਸਾਸ ਗੋਰਿਆਂ ਦਾ ਛੱਡੋ ਸਾਰ ਕੂਕਿਆ, ਦੇਖੋ ਤੋਪਾਂ ਮੂਹਰੇ ਕੂਕਿਆਂ ਨੂੰ ਹੁੱਕਿਆ, ਕਾਰੇ ਆਪਣਾ ਜੀ ਅਣਖ ਬਣਾਉਣ ਵਾਲੀ ਹੈ, ਮੇਰੇ ਦੇਸ਼ ਚ ਖੁਸ਼ਹਾਲੀ ਜਾਪੇ ਆਉਣ ਵਾਲੀ ਹੈ।
ਵੈਸੇ ਪੰਛੀਆਂ ਦੇ ਹੱਸ ਹੱਸ ਚੁੰਮਦਾ, ਚੱਕੇ ਇੰਜਣਾਂ ਦੇ ਨਸ ਨਸ ਚੁੰਮਦਾ, ਤੇਗ ਜੇਤੂ ਆਏ ਦਸ ਦਸ ਚੁੰਮਦਾ, ਰਹੇ ਦੇਸ਼ ਮੇਰਾ ਫੁੱਲ ਹੱਸਦਾ ਗੁਲਾਬ ਦਾ, ਰਹੇ ਜੁਗੋ ਜੁਗ ਜਿਉਂਦਾ ਗੱਭਰੂ ਪੰਜਾਬ ਦਾ।
ਜਾਵਲੈਦ ਵਿੱਚ ਵੈਰੀਆਂ ਨੂੰ ਮਾਰਦਾ, ਜਾਵਲੈਦ ਵਿੱਚ ਵੈਰੀਆਂ ਨੂੰ ਮਾਰਦਾ, ਕਿਉਂਕਿ ਮੱਖਣ ਰਿਆੜ ਲਲਕਾਰਦਾ, ਜੋਗੀ ਸੂਰਮੇ ਨੂੰ ਰਹਿੰਦਾ ਸਤਿਕਾਰਦਾ, ਸਖੀ ਸਾਕੀ ਦੀ ਪਿਆਲੀ ਫੇਰਾ ਪਾਉਣ ਵਾਲੀ ਹੈ, ਮੇਰੇ ਦੇਸ਼ ਚ ਖੁਸ਼ਹਾਲੀ ਜਾਪੇ ਆਉਣ ਵਾਲੀ ਹੈ।
ਆਓ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਬੁਲਾਈਏ, ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ। ਸਰਬੱਤ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਟੀ ਸੀਰੀਜ਼ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਸ੍ਰੀ ਗੁਲਸ਼ਨ ਕੁਮਾਰ ਤੇ ਦਰਸ਼ਨ ਕੁਮਾਰ ਜੀ ਪੇਸ਼ ਕਰ ਰਹੇ ਨੇ। ਮੈਂ ਤੁਹਾਡੇ ਸਾਹਮਣੇ ਅੱਜ ਇਤਿਹਾਸ ਰੱਖ ਰਿਹਾ ਹਾਂ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਹਿੰਦੁਸਤਾਨ ਦੇ ਲੋਕਾਂ ਨੂੰ, ਬੁਜ਼ਦਲਾਂ ਨੂੰ, ਕਮਜ਼ੋਰਾਂ ਨੂੰ, ਜਿਹੜੇ ਲੜਨ ਨਹੀਂ ਸੀ ਜਾਣਦੇ, ਜਿਹੜੇ ਕੂਣ ਨਹੀਂ ਸੀ ਜਾਣਦੇ, ਜਿਹੜੇ ਜਰਵਾਣਿਆਂ ਦੇ ਦਬਾਏ ਹੋਏ ਸਨ, ਉਹਨਾਂ ਨੂੰ ਚੰਗੇ ਬਣਾਉਣ ਲਈ, ਉਹਨਾਂ ਨੂੰ ਬਹਾਦਰ ਬਣਾਉਣ ਲਈ ਅੰਮ੍ਰਿਤ ਦਾ ਪਿਆਲਾ ਤਿਆਰ ਕਰਕੇ ਲੋਕਾਂ ਨੂੰ ਛਕਾ ਦਿੱਤਾ, ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ। ਜਿਹੜਾ ਇਹ ਕਹਿੰਦਾ ਸੀ ਦਇਆ ਰਾਮ ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਦੇ ਨੀ ਪਕੜੀ। ਉਹ ਅੰਮ੍ਰਿਤ ਛਕ ਕੇ ਕਹਿੰਦਾ ਸੀ ਦੁਨੀਆਂ ਤੋਂ ਚੁੱਕੀ ਫਿਰਦੀ ਹੈ ਤਕਦੀਰ ਕੇ ਆਗੇ, ਅਬ ਤਕਦੀਰ ਵੀ ਚੁੱਕ ਜਾਏਗੀ ਮੇਰੇ ਤੀਰ ਕੇ ਆਗੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਜਦੋਂ ਅੰਮ੍ਰਿਤ ਛਕਾ ਦਿੱਤਾ, ਲੋਕਾਂ ਨੇ ਵੇਖਿਆ ਇਹ ਅਣਹੋਣੀ ਬਾਤ ਹੈ। ਪਹਿਲਾਂ ਪੰਜਾਂ ਦੇ ਸਿਰ ਕੱਟੇ ਸਨ, ਫਿਰ ਪੰਜਾਂ ਦੇ ਸਿਰਾਂ ਤੇ ਜੋੜ ਕੇ ਸਾਹਮਣੇ ਕਲਿਆਰ ਦਿੱਤੇ, ਅੰਮ੍ਰਿਤ ਦਾ ਪਿਆਲਾ ਤਿਆਰ ਕਰਕੇ ਛਕਾ ਦਿੱਤਾ। ਜਿਹੜੇ ਲੋਕ ਡਰਦੇ ਨੱਸ ਗਏ ਸਨ ਕਿ ਕਲਗੀਆਂ ਵਾਲੇ ਪਾਤਸ਼ਾਹ ਸਿੱਖਾਂ ਨੂੰ ਵੱਢੀ ਜਾ ਰਹੇ ਨੇ, ਉਹ ਆ ਗਏ ਸੁਣ ਕੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਮਰੇ ਹੋਏ ਬੰਦੇ ਮੁੜ ਕੇ ਸੁਰਜੀਤ ਕਰ ਦਿੱਤੇ ਸਨ। ਜਿਹੜੇ ਲੋਕ ਸੋਚਾਂ ਸੋਚ ਰਹੇ ਸਨ ਇਹ ਕੀ ਹੋ ਗਿਆ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਇਹ ਕੀ ਚਮਤਕਾਰਾ ਵਿਖਾਇਆ, ਜਿਵੇਂ ਉਹ ਗੱਲਾਂ ਕਰ ਰਹੇ ਸਨ। ਉਸ ਵੇਲੇ ਦੀ ਕਹਾਣੀ ਜੋਗੀ ਕਵੀਸ਼ਰ ਦੀ ਕਲਮ ਦੀ ਰਚਨਾ ਮੇਰੇ ਸਾਥੀ ਇਉਂ ਪੇਸ਼ ਕਰ ਰਹੇ ਹਨ।
ਕਾਗ ਕਹੂਰਨੀ ਚੱਖਦੇ ਹੰਸ ਨਾ ਡੱਡੀਆਂ ਖਾਣ, ਬਾਜ ਨਾ ਚੀਣਾ ਚੁਗਣਗੇ, ਨਿਕਲ ਜਾਣ ਚਾਹੇ ਪ੍ਰਾਣ।
ਸੀਸ ਪੰਜਾਂ ਦੇ ਕੱਟੇ ਤੇ ਜੁੜੇ ਕਿਵੇਂ, ਇਹੋ ਹਰ ਬੰਦਾ ਸੋਚਾਂ ਸੋਚਦਾ ਸੀ। ਅੱਗੇ 10,000 ਚੋਂ ਇੱਕ ਮਰਿਆ, ਹੁਣ ਤੇ ਹਰ ਬੰਦਾ ਮਰਨਾ ਲੋਚਦਾ ਸੀ।
ਉਹ ਹਾਲ ਸਮੇਂ ਦਾ ਇਸ ਤਰ੍ਹਾਂ ਜਾਪਦਾ ਸੀ, ਹਾਸੇ ਆਉਣਗੇ ਬੰਦੇ ਨਰਾਸਿਆਂ ਨੂੰ। ਉਦੋਂ ਪਾਣੀ ਨੂੰ ਹਣਖ ਦੀ ਪਾਨ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਪੰਜਾਂ ਦੇ ਕੱਟੇ ਤੇ ਜੁੜੇ ਕਿਵੇਂ, ਇਹੋ ਹਰ ਬੰਦਾ ਸੋਚਾਂ ਸੋਚਦਾ ਸੀ। ਅੱਗੇ 10,000 ਚੋਂ ਇੱਕ ਮਰਿਆ, ਹੁਣ ਤੇ ਹਰ ਬੰਦਾ ਮਰਨਾ ਲੋਚਦਾ ਸੀ।
ਉਹ ਹਾਲ ਸਮੇਂ ਦਾ ਇਸ ਤਰ੍ਹਾਂ ਜਾਪਦਾ ਸੀ, ਹਾਸੇ ਆਉਣਗੇ ਬੰਦੇ ਨਰਾਸਿਆਂ ਨੂੰ। ਉਦੋਂ ਪਾਣੀ ਨੂੰ ਅਣਖ ਦੀ ਪਾਨ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਗਏ ਸੀ ਉਹ ਸੁਣ ਕੇ ਮੁੜੇ ਆਉਂਦੇ, ਕਈ ਕਹਿਣ ਕੇ ਪੁੱਲਾਂ ਬਖਸ਼ਾ ਲਵਾਂਗੇ, ਕਈ ਕਹਿਣ ਪ੍ਰੇਮ ਦਾ ਜਾਲ ਪਾ ਕੇ ਆਪਾਂ ਪਿਆਰ ਕਰਕੇ ਗੱਲੀ ਲਾ ਲਵਾਂਗੇ।
ਉਹ ਮਰੇ ਮਰੇ ਵੀ ਉੱਠ ਕੇ ਤੁਰੇ ਆਉਂਦੇ, ਹਾਸੇ ਆਏ ਫਿਰ ਬੰਦੇ ਉਦਾਸਿਆਂ ਨੂੰ। ਉਦੋਂ ਪਾਣੀ ਨੂੰ ਹੱਥ ਦੀ ਪਾਨ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਜਿਹੜੇ ਤੰਬੂ ਚੋਂ ਨਿਕਲੇ ਬਾਹਰ ਆਏ, ਜਦੋਂ ਤੰਬੂ ਚੋਂ ਨਿਕਲ ਕੇ ਬਾਹਰ ਆਏ, ਪੰਜੇ ਵਾਂਗ ਲਾੜਿਆਂ ਦੇ ਫੱਬਦੇ ਸੀ। ਹੋਰ ਲੋੜ ਨਹੀਂ ਪੰਜੇ ਹੀ ਚਾਹੀਦੇ ਸੀ, ਕਲਗੀ ਵਾਲੇ ਸਟੇਜ ਤੇ ਗੱਜਦੇ ਸੀ।
ਉਹ ਜਿਹੜੇ ਕਲਮ ਫੜਨੀ ਭਾਰੀ ਸਮਝਦੇ ਸੀ, ਵੇਖੋ ਜੰਗ ਵਿੱਚ ਵਾਉਂਦੇ ਗੰਡਾਸਿਆਂ ਨੂੰ। ਉਦੋਂ ਪਾਣੀ ਨੂੰ ਹਰਖ ਦੀ ਪਾਨ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਗਲ ਗਾਤਰੇ ਤੇ ਲੱਕੀ ਕਮਰ ਕੱਸੇ, ਛੇ ਛੇ ਚੱਕਰ ਦੁਮਾਲੇ ਤੇ ਚਾਰ ਦਿੱਤੇ। ਕਲਗੀ ਵਾਲੇ ਨੇ ਜਿਨ੍ਹਾਂ ਦੇ ਇਲਮ ਪੜ ਲਏ, ਕਲਗੀ ਵਾਲੇ ਦੇ ਜਿਨ੍ਹਾਂ ਨੇ ਇਲਮ ਪੜ ਲਏ, ਵਰਕੇ ਦੂਈ ਦਵੈਤ ਦੇ ਪਾੜ ਦਿੱਤੇ।
ਉਹ ਸਾਰੇ ਲੋਕ ਹੋ ਗਈ ਰਸਤਾ ਸਾਫ ਦਿਸਿਆ, ਬੰਦੇ ਸ਼ਰਾ ਦੀ ਛੁਰੀ ਤਰਾਸ਼ਿਆਂ ਨੂੰ। ਉਦੋਂ ਪਾਣੀ ਨੂੰ ਹਰਖ ਦੀ ਪਾਨ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਉੱਥੇ ਚਿੜੀਆਂ ਨੇ ਬਾਜਾਂ ਨੂੰ ਢਾਇਆ ਜਾਪੇ, ਅੱਖਾਂ ਉਗੜ ਗਈਆਂ ਸਾਰੇ ਜੱਗ ਦੀਆਂ। ਅੱਗੜ ਪਿਛੜ ਖਲੋ ਗਏ ਜਾਂ ਪੰਜ ਪਿਆਰੇ, ਪੰਜੇ ਮੂਰਤਾਂ ਮੋਣੀਆਂ ਲੱਗਦੀਆਂ।
ਉਹ ਦਸਵੇਂ ਗੁਰਾਂ ਨੇ ਫੌਜ ਬਣਾਈ ਜਿਹੜੀ ਬਣਾਈ ਜਿਹੜੀ, ਇਹਨੇ ਜਿੱਤਣਾ ਏ ਚੌਹਾਂ ਪਾਸਿਆਂ ਨੂੰ। ਉਦੋਂ ਪਾਣੀ ਨੂੰ ਹਰਖ ਦੀ ਪਾਨ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਗੱਲ ਅੱਜ ਨਹੀਂ 300 ਸਾਲ ਦੀ ਹੈ, ਜਦੋਂ ਖਾਲਸਾ ਪੰਥ ਸਜਾਇਆ ਗਿਆ, 1,25,000 ਨਾਲ ਵੇਖਿਓ ਇੱਕ ਲੜਦਾ, ਐਸਾ ਧਰਮ ਦੀ ਸ਼ਾਨ ਚੜਾਇਆ ਗਿਆ।
ਉਹ ਵਰਦੀ ਬਦਲ ਦਿੱਤੀ, ਤਗਮੇ ਵੰਡ ਦਿੱਤੇ, ਧਰਮ ਪੂਜਦਾ ਬੰਦੇ ਖਲਾਸਿਆਂ ਨੂੰ। ਉਦੋਂ ਪਾਣੀ ਨੂੰ ਹਰਖ ਦੀ ਪਾਨ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਗਿਆ ਧਰਮ ਹਿੰਮਤ ਮੋਕਮ ਤਾਈ ਰਲ ਕੇ, ਮਿਲ ਕੇ ਸਾਹਿਬ ਨੂੰ ਰੁਤਬਾ ਪਾ ਲੀਤਾ। ਆਏ ਮਰਨ ਪਰ ਪੰਜੇ ਸੁਰਜੀਤ ਹੋ ਗਏ, 10ਵੇਂ ਪਾਤਸ਼ਾਹ ਨੇ ਚਰਨੀ ਲਾ ਲੀਤਾ।
ਉਹ ਵਿੱਚ ਜੰਗ ਦੇ ਲੜਨ ਗਏ ਤੇਗ ਫੜ ਕੇ, ਮੰਗਣ ਵਾਲਿਆਂ ਸੁੱਟ ਤਾ ਕਾਸਿਆਂ ਨੂੰ। ਉਦੋਂ ਪਾਣੀ ਨੂੰ ਅਰਖ ਦੀ ਪਾਨ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਜਿਸ ਅੰਮ੍ਰਿਤ ਨੇ ਸਭਨਾ ਨੂੰ ਅਮਰ ਕਰਨਾ, ਹੇਸਾ 15-15 ਵਾਰ ਮਿਲਿਆ, ਕੇਸਾ ਦਿਲ ਤੇ ਅੱਖਾਂ ਨੂੰ ਪਾਨ ਚੜ ਗਈ, ਰੁਤਬਾ ਸਿੱਖ ਦੇ ਨਾਲ ਸਰਦਾਰ ਮਿਲਿਆ।
ਉਹ ਜਾਤਾਂ ਤਿਆਗ ਕੇ ਖਾਲਸ ਨਰੋਲ ਹੋ ਗਏ, ਜਿੰਨਾ ਮੱਲਣਾ ਸਵਰਗ ਦੇ ਵਾਸਿਆਂ ਨੂੰ। ਉਦੋਂ ਪਾਣੀ ਨੂੰ ਸਿੱਖ ਦੀ ਪਾਣ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਹੁਣ ਕੋਈ ਦਾਸ ਨਹੀਂ ਰਿਹਾ, ਸਭੇ ਸਿੰਘ ਬਣ ਗਏ, ਵੈਰੀ ਵਾਸਤੇ ਤੇਜ ਤਲਵਾਰ ਬਣ ਗਏ। ਜਿਹੜੇ ਸ਼ਰਨ ਆਏ ਉਹਨੂੰ ਕੰਠ ਲਾਉਣਾ, ਸਾਫ ਦਿਲ ਗਰੀਬਾਂ ਦੇ ਯਾਰ ਬਣ ਗਏ।
ਉਹ ਲੜਨਾ ਹੱਕ ਲਈ ਕਿਸੇ ਦਾ ਡਰ ਕਰਾ, ਹੁਣ ਨਹੀਂ ਮੰਨਣਾ ਫੋਕੇ ਦਲਾਸਿਆਂ ਨੂੰ। ਉਦੋਂ ਪਾਣੀ ਨੂੰ ਹਰਖ ਦੀ ਪਾਣ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਜਿਹੜੇ ਸੰਤ ਸੀ ਨਾਲ ਸਿਪਾਹੀ ਬਣ ਗਏ, ਗੱਲਾਂ ਨਾਲ ਪ੍ਰਮਾਤਮਾ ਕਰਨ ਬਦਲੇ। ਟੱਕਰ ਲੈਣਗੇ ਜਬਰ ਜਰਵਾਣਿਆਂ ਨਾ, ਸੱਚੇ ਸੁੱਚੇ ਗਰੀਬਾਂ ਦੇ ਯਾਰ ਬਣ ਗਏ।
ਉਹ ਜੋਗੀ ਅੰਬਰੋਂ ਇੱਕ ਆਵਾਜ਼ ਆਈ, ਪਾਣੀ ਪਿਆਰ ਦਾ ਮਿਲੂ ਪਿਆਸਿਆਂ ਨੂੰ। ਉਦੋਂ ਪਾਣੀ ਨੂੰ ਅਰਖ ਦੀ ਪਾਣ ਚੜ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆਂ ਨੂੰ।
ਅੱਜ ਦਾ ਪ੍ਰੋਗਰਾਮ ਖਾਲਸਾ ਜੀ ਦੇ 300 ਸਾਲਾ ਜਨਮ ਦਿਨ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਅੱਜ ਮੈਂ ਪੇਸ਼ ਕਰਨ ਲੱਗਾ ਹਾਂ ਜਿਨ੍ਹਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਜਿਨ੍ਹਾਂ ਨੂੰ ਬਲਵਾਨ ਬਣਾਇਆ, ਉਹਨਾਂ ਨੇ ਮੌਤ ਦਾ ਮੁਕਾਬਲਾ ਕਿਵੇਂ ਕੀਤਾ, ਉਹਨਾਂ ਨੇ ਜਰਵਾਣਿਆਂ ਨਾਲ ਟੱਕਰ ਕਿਵੇਂ ਲਈ, ਜਿਹੜੀ ਕਲਗੀਆਂ ਵਾਲੇ ਪਾਤਸ਼ਾਹ ਨੇ ਕਰਾਮਾਤ ਦਿੱਤੀ ਸੀ ਸਿੱਖਾਂ ਨੂੰ, ਉਸ ਕਰਾਮਾਤ ਨੂੰ ਕਿਵੇਂ ਇਸਤੇਮਾਲ ਕੀਤਾ ਉਸਦੇ ਬਹਾਦਰਾਂ ਨੇ। ਉਸ ਵੇਲੇ ਦੀ ਗੱਲ ਹੈ ਜਦੋਂ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਦਾ ਰਾਜ ਸੀ ਲਾਹੌਰ ਦੀ ਧਰਤੀ ਉੱਤੇ। ਮੁਗਲ ਰਾਜ ਦੇ ਵੇਲੇ ਸੂਬੇਦਾਰ ਸਨ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ। ਉਹਨੇ ਇੰਨੀ ਸਖਤਾਈ ਕੀਤੀ ਸਿੱਖਾਂ ਉੱਤੇ ਕਿ ਸਿੱਖ ਆਪਣੇ ਘਰਾਂ ਘਾਟਾਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਜੰਗਲਾਂ ਵਿੱਚ ਜਾ ਵਸੇ। ਕੋਈ ਕਾਨੂੰਨ ਦੇ ਛੰਭ ਵਿੱਚ ਜਾ ਵਸਿਆ, ਕੋਈ ਬਕੁੰਠੇ ਦੀ ਰੱਖ ਵਿੱਚ ਜਾ ਵਸਿਆ, ਕੋਈ ਬੀਕਾਨੇਰ ਦੇ ਜੰਗਲ ਵਿੱਚ ਜਾ ਵਸਿਆ। ਗੱਲ ਕੀ ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ, ਸਿੱਖਾਂ ਦੇ ਪਰਿਵਾਰਾਂ ਦੇ ਪਰਿਵਾਰ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਨੇ ਤੇਗ ਦੀ ਧਾਰ ਲੰਘਾ ਦਿੱਤੇ। ਸਿੱਖਾਂ ਨੂੰ ਜਿਉਣਾ ਮੁਸ਼ਕਲ ਹੋ ਗਿਆ, ਜਿਹੜਾ ਕੋਈ ਸਿੱਖ ਰਹਿੰਦਾ ਸੀ ਉਹ ਆਪਣੇ ਘਰ ਵਿੱਚ ਦਿਨ ਨਹੀਂ ਸੀ ਕੱਟ ਸਕਦਾ। ਉਸ ਵੇਲੇ ਦੀ ਗੱਲ ਹੈ, ਦੋ ਨਿਹੰਗ ਸਿੰਘ ਜਿਨ੍ਹਾਂ ਦਾ ਪਿੰਡ ਪੜਾਣਾ ਹੈ, ਇੱਕ ਦਾ ਨਾਮ ਹੈ ਬਾਬਾ ਬੋਤਾ ਸਿੰਘ ਤੇ ਦੂਜੇ ਦਾ ਨਾਮ ਹੈ ਬਾਬਾ ਗਰਜਾ ਸਿੰਘ। ਇਹ ਪੜਾਣੇ ਦੇ ਦੋਵੇਂ ਸੂਰਮੇ, ਦੋਵੇਂ ਨਿਹੰਗ ਸਿੰਘ ਅੱਧ ਖੜ ਉਮਰ ਦੇ ਨੇ। ਇਹ ਰਹਿ ਰਹੇ ਨੇ ਕਾਨਿਆਂ ਦੇ ਚੱਲ ਵਿੱਚ, ਤਰਨ ਤਾਰਨ ਤੋਂ 6 ਮੀਲ ਦੀ ਵਿੱਥ ਉੱਤੇ, ਨੂਰ ਦੀ ਸਰਾਂ ਤੋਂ 2.5 ਮੀਲ ਚੜ੍ਹਦੇ ਪਾਸੇ ਇਹ ਕਾਨਿਆਂ ਦੇ ਚੱਲ ਵਿੱਚ ਲੁਕੇ ਬੈਠੇ ਨੇ। ਇਹ ਦਿਨੇ ਤਾਂ ਕਾਨਿਆਂ ਵਿੱਚ ਲੁਕੇ ਰਹਿੰਦੇ ਸੀ ਤੇ ਰਾਤ ਤਰਨ ਤਾਰਨ ਸਰੋਵਰ ਦਾ ਇਸ਼ਨਾਨ ਕਰਨ ਜਾਂਦੇ ਸਨ। ਇਹਨਾਂ ਦਾ ਇਹ ਨਿਤਨੇਮ ਸੀ ਕਿ ਰਾਤ ਤਰਨ ਤਾਰਨ ਸਰੋਵਰ ਦਾ ਇਸ਼ਨਾਨ ਕਰਨਾ, ਆਪਣੇ ਵਾਸਤੇ ਆਪਣੇ ਗੁਜ਼ਾਰੇ ਲਈ ਥੋੜੀ ਬਹੁਤੀ ਲੁੱਟ ਮਾਰ ਕਿਤੇ ਉਹ ਕਰ ਲੈਂਦੇ ਸਨ। ਇੱਕ ਦਿਨ ਇਹ ਕਾਨਿਆਂ ਦੇ ਝੱਲ ਵਿੱਚ ਬੈਠੇ ਸਨ, ਇਹ ਦਸਤਾਰੇ ਸਜਾਰੇ ਸਨ, ਦੋ ਰਾਹੀ ਲਾਹੌਰ ਨੂੰ ਤੁਰੇ ਜਾ ਰਹੇ ਸਨ। ਉਹਨਾਂ ਨੇ ਕਾਨੇ ਹਿਲਦੇ ਵੇਖੇ, ਇੱਕ ਰਾਹੀ ਨੇ ਦੂਜੇ ਨੂੰ ਕਿਹਾ, ਓਏ ਉਹ ਕਾਨੇ ਕਿਵੇਂ ਹਿਲਦੇ ਨੇ? ਦੂਸਰੇ ਨੇ ਕਿਹਾ, ਕੋਈ ਜਾਨਵਰ ਹੋਏਗਾ? ਉਹਨੇ ਆਖਿਆ, ਜਾਨਵਰ ਨਹੀਂ, ਮੈਨੂੰ ਸਿੰਘ ਜਾਪਦੇ ਨੇ। ਉਹਨੇ ਆਖਿਆ, ਓਏ ਪਾਗਲਾ, ਸਿੰਘਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ। ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੱਖਾਂ ਦੇ ਬੱਚੇ ਪਿੰਡਾਂ ਚੋਂ ਲੱਭ ਲੱਭ ਕੇ ਖਤਮ ਕਰ ਦਿੱਤੇ ਨੇ, ਸਿੱਖ ਚਰਖੜੀਆਂ ਤੇ ਚੜਾ ਦਿੱਤੇ ਨੇ, ਸਿੱਖਾਂ ਦੇ ਬੰਦ ਬੰਦ ਕਰ ਦਿੱਤੇ ਨੇ। ਹੁਣ ਸਿੱਖਾਂ ਦਾ ਨਾਮੋ ਨਿਸ਼ਾਨ ਪੰਜਾਬ ਵਿੱਚ ਨਹੀਂ, ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਦੀ ਸਰਕਾਰ ਬਾਰੇ ਇਹ ਰਾਹੀਂ ਜਿਵੇਂ ਗੱਲਾਂ ਕਰਦੇ ਜਾਂਦੇ ਨੇ। ਦੋਵੇਂ ਨਿਹੰਗ ਸਿੰਘ, ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ, ਇਹਨਾਂ ਦੀਆਂ ਗੱਲਾਂ ਸੁਣ ਰਹੇ ਨੇ, ਜਿਹੜੀਆਂ ਰਾਹੀਂ ਗੱਲਾਂ ਕਰ ਰਹੇ ਸਨ, ਜਿਹੜੀਆਂ ਇਹ ਸਿੱਖ ਸੁਣ ਰਹੇ ਸਨ, ਉਹਨਾਂ ਦਾ ਵੇਰਵਾ ਜੋਗੀ ਕਵੀਸ਼ਰ ਦੀ ਕਲਮ ਨੇ ਇਹ ਐਵੇਂ ਪੇਸ਼ ਕੀਤਾ ਹੈ।
ਮੁੱਕ ਗਏ ਸਿੰਘ ਪੰਜਾਬ ਚੋਂ ਸੁਖ ਸਲਾਮੀ ਰਾਜਾ, ਚਾੜ ਦਿੱਤੇ ਨੇ ਨੇਪਰੇ ਸਭ ਸ਼ਰਾ ਦੇ ਕਾਜਾ।
ਆਪੋ ਵਿੱਚ ਦੀ ਹੱਸਣ ਜਾਂਦੇ ਕਰਦੇ ਸ਼ੁਗਲ ਪਏ, ਕਰਦੇ ਸੀ ਦੋ ਗੱਲਾਂ ਰਸਤੇ ਜਾਂਦੇ ਮੁਗਲ ਪਏ, ਕਰਦੇ ਸੀ ਦੋ ਗੱਲਾਂ ਰਸਤੇ ਜਾਂਦੇ ਮੁਗਲ ਪਏ।
ਪੂਰਾ ਦੇ ਹੀ ਪੂਰਖ ਪਾਤੇ ਖਾਣ ਯਕਰੀਏ ਨੇ, ਚੁਣ ਚੁਣ ਕੇ ਸਭ ਸਿੰਘ ਮੁਕਾਤੇ ਖਾਣ ਯਕਰੀਏ ਨੇ, ਚੁਣ ਚੁਣ ਕੇ ਸਭ ਸਿੰਘ ਮੁਕਾਤੇ ਖਾਣ ਯਕਰੀਏ ਨੇ।
ਆਪੋ ਵਿੱਚ ਦੀ ਹੱਸਣ ਜਾਂਦੇ ਕਰਦੇ ਸ਼ੁਗਲ ਪਏ, ਕਰਦੇ ਸੀ ਦੋ ਗੱਲਾਂ ਰਸਤੇ ਜਾਂਦੇ ਮੁਗਲ ਪਏ, ਕਰਦੇ ਸੀ ਦੋ ਗੱਲਾਂ ਰਸਤੇ ਜਾਂਦੇ ਮੁਗਲ ਪਏ।
ਪੂਰਾ ਦੇ ਹੀ ਪੂਰਖ ਪਾਤੇ ਖਾਣ ਯਕਰੀਏ ਨੇ, ਚੁਣ ਚੁਣ ਕੇ ਸਭ ਸਿੰਘ ਮੁਕਾਤੇ ਖਾਣ ਯਕਰੀਏ ਨੇ, ਚੁਣ ਚੁਣ ਕੇ ਸਭ ਸਿੰਘ ਮੁਕਾਤੇ ਖਾਣ ਯਕਰੀਏ ਨੇ।
ਬਾਜੀ ਕੋਈ ਨਾ ਛੱਡਣਾ ਖਾਨ ਬਹਾਦਰ ਕਹਿੰਦਾ ਏ, ਸਭ ਦਾ ਫਸਤਾ ਵੱਢਣਾ ਖਾਨ ਬਹਾਦਰ ਕਹਿੰਦਾ ਏ, ਸਭ ਦਾ ਫਸਤਾ ਵੱਢਣਾ ਖਾਨ ਬਹਾਦਰ ਕਹਿੰਦਾ
ਏ ਆਪਣੇ ਰਾਬੋ ਪਾਸੇ ਲਾਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਸੂਲੀ ਤੇ ਟੰਗ ਦਿੱਤਾ ਏ ਇਸਲਾਮ ਦੇ ਵੈਰੀ ਨੂੰ ਖੂਨ ਵਿੱਚ ਰੰਗ ਦਿੱਤਾ ਏ ਇਸਲਾਮ ਦੇ ਵੈਰੀ ਨੂੰ ਖੂਨ ਵਿੱਚ ਰੰਗ ਦਿੱਤਾ ਏ ਇਸਲਾਮ ਦੇ ਵੈਰੀ ਨੂੰ
ਸਿਰੋਂ ਚੜੇ ਸਭ ਕਰਜੇ ਲਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਚਰਖੀ ਉੱਤੇ ਚਾੜੇ ਨੇ ਇਸਲਾਮ ਦੇ ਵੈਰੀ ਕਈ ਛੁਰੀਨਾ ਦੇ ਨਾਲ ਪਾੜੇ ਨੇ ਇਸਲਾਮ ਦੇ ਵੈਰੀ ਕਈ ਛੁਰੀਨਾ ਦੇ ਨਾਲ ਪਾੜੇ ਨੇ ਇਸਲਾਮ ਦੇ ਵੈਰੀ ਕਈ
ਵਸਦੇ ਵਾਲੀ ਉਜਾੜ ਬਣਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਖਾਲਸਾ ਰਾਜ ਕਰੇਗਾ ਜਿਹੜੇ ਸੁਪਨੇ ਲੈਂਦੇ ਸੀ ਸਵਾ ਲੱਖ ਨਾਲ ਇੱਕ ਲੜੇਗਾ ਜਿਹੜੇ ਕਹਿੰਦੇ ਸੀ ਸਵਾ ਲੱਖ ਨਾਲ ਇੱਕ ਲੜੇਗਾ ਜਿਹੜੇ ਕਹਿੰਦੇ ਸੀ
ਅੜਿਆਂ ਨੂੰ ਵੀ ਹੁਕਮ ਮਨਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਜਿਹੜੇ ਵੇਖ ਨਾ ਜਰਦੇ ਸੀ ਇਸਲਾਮੀ ਝੰਡੇ ਨੂੰ ਟੁਕੜੇ ਟੁਕੜੇ ਕਰਦੇ ਸੀ ਇਸਲਾਮੀ ਝੰਡੇ ਨੂੰ ਟੁਕੜੇ ਟੁਕੜੇ ਕਰਦੇ ਸੀ ਇਸਲਾਮੀ ਝੰਡੇ ਨੂੰ
ਸ਼ੇਰ ਬਹਾਦਰ ਬਿਲੇ ਲਗਾ ਤੇ ਖਾਣ ਯਕਰੀਏ ਨੇ ਸ਼ੇਰ ਬਹਾਦਰ ਬਿਲੇ ਲਗਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਭਲਿਆ ਪੁਰਸ਼ਾ ਸ਼ੇਰ ਕਦੇ ਲੁਕ ਕੇ ਨਾ ਪੈਂਦੇ ਨੇ ਗਿੱਦੜ ਗੁੱਦੜ ਹੋਣੇ ਜੋ ਕਾਨਾਂ ਵਿੱਚ ਰਹਿੰਦੇ ਨੇ ਗਿੱਦੜ ਗੁੱਦੜ ਹੋਣੇ ਜੋ ਕਾਨਾਂ ਵਿੱਚ ਰਹਿੰਦੇ ਨੇ
ਕੁੱਟ ਵਿਰੋਧੀ ਕਿਲੇ ਘਰਾਂ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਖਾਣ ਬਹਾਦਰ ਬੰਦਾ ਖੋਦ ਖੁਦਾ ਨੇ ਕੱਲਿਆ ਏ ਇਹ ਜੋ ਹੁਕਮ ਵਜਾਉਂਦਾ ਤੁਰ ਦੁਰਗਾਹੋਂ ਚੱਲਿਆ ਏ ਇਹ ਜੋ ਹੁਕਮ ਵਜਾਉਂਦਾ ਤੁਰ ਦੁਰਗਾਹੋਂ ਚੱਲਿਆ
ਏਗਰ ਚੱਲੇ ਜੋ ਫਰਮਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਵਿੱਚ ਪਟਾਰਾ ਪਾਤਾ ਫੜ ਕੇ ਨਾਗਾ ਜਹਿਰੀਆਂ ਨੂੰ ਗੋਲੀਆਂ ਮਾਰੀ ਉਡਾਤਾ ਫੜ ਕੇ ਨਾਗਾ ਜਹਿਰੀਆਂ ਨੂੰ ਗੋਲੀਆਂ ਮਾਰੀ ਉਡਾਤਾ ਫੜ ਕੇ ਨਾਗਾ ਜਹਿਰੀਆਂ ਨੂੰ
ਢੋਲਕ ਚਿਮਟੇ ਬੰਦ ਕਰਾ ਤੇ ਖਾਣ ਯਕਰੀਏ ਨੇ ਢੋਲਕ ਚਿਮਟੇ ਬੰਦ ਕਰਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਜੋਗੀ ਸਿੰਘਾਂ ਵੇਖੀ ਚੱਲੋ ਜਗਤ ਤਮਾਸ਼ਾ ਜਾ ਮੌਤ ਬਾਗੀਆਂ ਲੋਕਾਂ ਦੀ ਸਰਕਾਰੀ ਹਾਸਾ ਜਾ ਮੌਤ ਬਾਗੀਆਂ ਲੋਕਾਂ ਦੀ ਸਰਕਾਰੀ ਹਾਸਾ ਜਾ
ਮੱਖਣ ਕੋਮਲ ਰਸਤੇ ਪਾਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ ਚੁਣ ਚੁਣ ਕੇ ਸਭ ਸਿੰਘ ਮਕਾ ਤੇ ਖਾਣ ਯਕਰੀਏ ਨੇ
ਰਾਹੀ ਜਿਹੜੀਆਂ ਗੱਲਾਂ ਕਰ ਰਹੇ ਸਨ ਇਹ ਦੋਵੇਂ ਨਿਹੰਗ ਸਿੰਘ ਸੁਣ ਰਹੇ ਸਨ ਬੋਤਾ ਸਿੰਘ ਨੇ ਕਿਹਾ ਗਰਜਾ ਸਿੰਘਾ ਇਹ ਗੱਲਾਂ ਕੀ ਕਰ ਜਾਂਦੇ ਨੇ ਕੱਚੇ ਪਿੱਲੇ ਦੂਜੇ ਨੇ ਆਖਿਆ ਸਿੰਘਾ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਉਹ ਤੂੰ ਵੀ ਸੁਣੀਆਂ ਨੇ ਤੇ ਮੈਂ ਵੀ ਸੁਣੀਆਂ ਨੇ ਜਿਹੜੀਆਂ ਗੱਲਾਂ ਕਰ ਰਹੇ ਸਨ ਜਿਹੜੀਆਂ ਉਹ ਸੁਣ ਰਹੇ ਸਨ ਗੱਲਾਂ ਕੀ ਸੀ ਇਹ ਚਾਰ ਕੁ ਲਾਈਨਾਂ ਮੱਖਣ ਸਿੰਘ ਦਸ਼ਮੇਸ਼ ਨਗਰੀਏ ਤੋਂ ਇੱਕ ਸ਼ੇਰ ਰਾਹੀਂ ਸੁਣੋ ਇਉਂ ਬਿਆਨ ਕੀਤਾ ਜਾ ਰਿਹਾ
ਓਲੇ ਹੋ ਗਏ ਸਰਕਾਰ ਦੀਆਂ ਅੱਖੀਆਂ ਤੋਂ ਬੈਠੇ ਵਿੱਚ ਨਿਹੰਗ ਸੀ ਕਾਨਿਆਂ ਦੇ ਬੋਲ ਸੁਣ ਲੈ ਦੋਹਾਂ ਨੇ ਕੰਨ ਲਾ ਗਏ ਰਸਤੇ ਜਾਂਦਿਆਂ ਬੰਦੇ ਬਗਾਨਿਆਂ ਬੋਲੀ ਵਜੇ ਤੇ ਸੀਨੇ ਵਿੱਚ ਸ਼ੇਕ ਪੈਂਦੇ ਓ ਬਚਨ ਯਾਦ ਆ ਗਏ ਬੰਦੇ ਦਾਨਿਆਂ ਦੇ ਇੱਕ ਦੂਜੇ ਨੂੰ ਕਹਿਣ ਨਿਹੰਗ ਸਿੰਘਾਂ ਜੋਗੀ ਬੀਤ ਗਏ ਵਕਤ ਬਹਾਨਿਆਂ ਦੇ
ਬੋਤਾ ਸਿੰਘ ਨੇ ਆਖਿਆ, ਗਰਜਾ ਸਿੰਘਾ, ਇਹ ਕੱਚੇ ਪਿੱਲੇ ਕੀ ਗੱਲਾਂ ਕਰਦੇ ਜਾਂਦੇ ਨੇ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਕੌਮ ਨੂੰ ਤਾਕਤ ਬਖਸ਼ੀ ਹੈ, ਜੇ ਇਹ ਤਾਕਤ ਨਾ ਬਖਸ਼ਦੇ ਤੇ ਮੇਰੇ ਦੇਸ਼ ਦਾ ਨਕਸ਼ਾ ਅੱਜ ਹੋਰ ਹੋਣਾ ਸੀ। ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਜ਼ੁਲਮ ਕਮਾਏ ਜਾਤੇ, ਮੰਦਿਰ ਗਰਾਏ ਜਾਤੇ, ਕੇਸ ਕਟਵਾਏ ਜਾਤੇ, ਤੀਸਰਾ ਪੰਥ ਜਿਹਨਾਂ ਸਾਜਦਾ ਗੋਬਿੰਦ ਸਿੰਘ, ਸੱਚ ਕਰ ਮਾਨੋ ਹਿੰਦੂ ਦੀਨ ਚ ਮਲਾਏ ਜਾਤੇ। ਕਲਗੀਆਂ ਵਾਲੇ ਪਾਤਸ਼ਾਹ ਦੇ ਸੂਰਮੇ ਇੱਕ ਦੂਜੇ ਨਾਲ ਵਿਚਾਰਾ ਕਰ ਰਹੇ ਨੇ, ਕਹਿੰਦਾ ਬੋਤਾ ਸਿੰਘਾ, ਉਹ ਸਿੰਘ ਦਾ ਕੰਮ ਨਹੀਂ ਲੁੱਕ ਕੇ ਬਹਿਣਾ, ਓਏ ਬੋਤਾ ਸਿੰਘਾ, ਸਿੰਘ ਦਾ ਕੰਮ ਨਹੀਂ ਕਿਤੇ ਡਰ ਕੇ ਰਹਿਣਾ, ਨਿਕਲੀਏ ਝੱਲ ਤੋਂ ਬਾਹਰ ਤੇ ਕਰੀਏ ਕੁਝ ਕਰਤੱਵ ਜਿਹਦੇ ਨਾਲ ਸਰਕਾਰ ਨੂੰ ਪਤਾ ਲੱਗ ਸਕੇ ਕਿ ਸਿੰਘ ਅਜੇ ਪੰਜਾਬ 'ਚ ਜਿਉਂਦੇ ਨੇ, ਜਿਹਦੇ ਨਾਲ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਸਿੱਖੀ ਅਜੇ ਨਹੀਂ ਮੁੱਕੀ। ਇੱਕ ਸਿੰਘ ਦੂਸਰੇ ਨੂੰ ਜਿਵੇਂ ਕਹਿੰਦਾ, ਇਹ ਚਾਰ ਲਾਈਨਾਂ ਮੇਰੇ ਸਾਥੀ ਕਸ਼ਮੀਰ ਸਿੰਘ ਕੋਮਲ ਤੋਂ ਸੁਣੋ, ਇਉਂ ਬਿਆਨ ਕੀਤੀਆਂ ਜਾ ਰਹੀਆਂ ਨੇ।
ਜਿਹੜੇ ਆਦਮੀ ਧਰਮ ਦਾ ਕੰਮ ਕਰਦੇ ਹੁੰਦੇ ਕੌਮ ਦੇ ਥੰਮ ਨਿਹੰਗ ਸਿੰਘਾ, ਧਰਮੀ ਆਦਮੀ ਧਰਮ ਤੋਂ ਦੋ ਮਰ ਜਾਣ ਸੌ ਪੈਣਗੇ ਜੰਮ ਨਿਹੰਗ ਸਿੰਘਾ, ਧਰਮ ਵਾਸਤੇ ਧਰਮ ਦੇ ਬੰਦਿਆਂ ਲੈਂਦੇ ਧਰਮ ਲਈ ਚੰਮ ਨਿਹੰਗ ਸਿੰਘਾ, ਚਲੋ ਨਿਕਲ ਮੈਦਾਨ ਵਿੱਚ ਡਟ ਜਾਈਏ, ਜੋਗੀ ਤੁਮ ਤੇ ਹਮ ਨਿਹੰਗ ਸਿੰਘਾ।
ਦੋਵੇਂ ਸੂਰਮੇ ਗੱਲਾਂ ਕਰ ਰਹੇ ਨੇ ਕਿ ਸਿੱਖੀ ਹੈ ਕੀ, ਸਿੱਖੀ ਆਖਿਆ ਕਿਨੂੰ ਜਾਂਦਾ ਹੈ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਇਹ ਬਖਸ਼ਿਸ਼ ਕਿਸ ਚੀਜ਼ ਦੀ ਕੀਤੀ ਹੈ? ਡਰਪੋਕਾਂ ਨੂੰ ਜਰਵਾਣਿਆਂ ਦੇ ਨਾਲ ਲੜਨ ਦਾ ਕਿਵੇਂ ਹੌਸਲਾ ਦਿੱਤਾ ਹੈ? ਕਲਗੀਆਂ ਵਾਲੇ ਪਾਤਸ਼ਾਹ ਦੇ ਸੂਰਮੇ ਦਾ ਕਰਤੱਵ ਕੀ ਹੈ? ਸਿੱਖੀ ਸਿਖਾਉਂਦੀ ਕੀ ਹੈ? ਇਸ ਬਾਰੇ ਜੋਗੀ ਕਵੀਸ਼ਰ ਦੀ ਰਚਨਾ ਅੱਜ ਮੇਰੇ ਨਾਲ ਇਸ ਛੰਦ ਵਿੱਚ ਸਾਥ ਦੇਣ ਲੱਗੇ ਨੇ ਮੱਖਣ ਸਿੰਘ ਦਸ਼ਮੇਸ਼ ਨਗਰੀਆ, ਕਸ਼ਮੀਰ ਸਿੰਘ ਕੋਮਲ। ਜਰਾ ਪਿਆਰ ਨਾਲ ਸੁਣੋ, ਸਿੱਖੀ ਕਰਤੱਵ ਬਾਰੇ ਸੂਰਮੇ ਝੱਲ ਵਿੱਚ ਬੈਠੇ ਨਿਕਲਣ ਲੱਗੇ ਨੇ ਝੱਲ ਚੋਂ, ਇਉਂ ਵਿਚਾਰ ਕਰ ਰਹੇ ਨੇ।
ਚਾਂਬੜ ਵੱਡੇ ਜੋਧਿਆਂ ਬੇਰੀ ਦੇ ਫੁੱਟ ਚਾਰ, ਸ਼ੇਰ ਜਕਾਰਾ ਛੱਡ ਕੇ ਨਿਕਲੇ ਚੱਲੋ ਬਾਰ।
ਬੋਤਾ ਸਿੰਘ ਆ ਕੇ ਸੂਰਮੇ ਦਲੇਰ ਨੂੰ, ਬਣ ਸੂਰਜ ਤੇ ਚੁੱਕੀਏ ਹਨੇਰ ਨੂੰ, ਰਾਜਧਾਨੀ ਗੱਲ ਪੁੱਜ ਜੈ ਸਵੇਰ ਨੂੰ, ਸੀਸ ਦਸਵੇਂ ਗੁਰਾਂ ਦਾ ਝੁਕਣਾ ਨੀ ਚਾਹੀਦਾ, ਸਿੱਖੀ ਖਾਲਸਾ ਚਲਾਂ ਚ ਲੁਕਣਾ ਨੀ ਚਾਹੀਦਾ।
ਜਿਹੜੇ ਕਹਿੰਦੇ ਸਿੰਘ ਮੁੱਕ ਗਏ ਜਹਾਨ ਤੋਂ, ਬੰਦੇ ਸਾਰੇ ਤੋਰੇ ਜਾਵਦੇ ਅਮਾਨ ਤੋਂ, ਪੂਰੇ ਜਾਣੂ ਨੀ ਉਹ ਖਾਲਸੇ ਦੀ ਸ਼ਾਨ ਤੋਂ, ਪਿੱਛੇ ਦਸ ਦੀ ਤਾਰੀਖ ਕੇ ਚੁੱਕੇ ਨੀ ਖਾਲਸੇ, ਉੱਠ ਦੱਸੀਏ ਜਹਾਨ ਚੋਂ ਮੁੱਕੇ ਨੀ ਖਾਲਸੇ।
ਬੋਤਾ ਸਿੰਘ ਆਖੇ ਸੂਰਮੇ ਦਲੇਰ ਨੂੰ, ਬਣ ਸੂਰਜ ਤੇ ਚੁੱਕੀਏ ਹਨੇਰ ਨੂੰ, ਰਾਜਧਾਨੀ ਗੱਲ ਪੁੱਜ ਜੈ ਸਵੇਰ ਨੂੰ, ਸੀਸ ਦਸਵੇਂ ਗੁਰਾਂ ਦਾ ਝੁਕਣਾ ਨੀ ਚਾਹੀਦਾ, ਜੰਗੀ ਖਾਲਸਾ ਚਲਾਂ ਚ ਲੁਕਣਾ ਨੀ ਚਾਹੀਦਾ।
ਜਿਹੜੇ ਕਹਿੰਦੇ ਸਿੰਘ ਮੁੱਕ ਗਏ ਜਹਾਨ ਤੋਂ, ਬੰਦੇ ਸਾਰੇ ਕੋਰੇ ਜਾਵਦੇ ਅਮਾਨ ਤੋਂ, ਪੂਰੇ ਜਾਣੂ ਨੀ ਉਹ ਖਾਲਸੇ ਦੀ ਸ਼ਾਨ ਤੋਂ, ਪਿੱਛੇ ਦਸ ਦੀ ਤਾਰੀਖ ਕੇ ਚੁੱਕੇ ਨੀ ਖਾਲਸੇ, ਉੱਠ ਦੱਸੀਏ ਜਹਾਨ ਚੋਂ ਮੁੱਕੇ ਨੀ ਖਾਲਸੇ।
ਜਿਹੜੇ ਰਾਹ ਤੁਰੇ ਜਾਂਦੇ ਗੱਪਾਂ ਮਾਰਦੇ, ਵੇਖੋ ਖਾਲਸੇ ਦੀ ਅਣਖ ਵੰਗਾਰਦੇ, ਸਿੰਘ ਦੁੱਧ ਪਾਣੀ ਪਲਾਂ ਚ ਨਤਾਰਦੇ, ਕਦੇ ਪਾਣੀ ਦਾ ਰਿਆਜ ਸੁੱਕਣਾ ਨੀ ਚਾਹੀਦਾ, ਜੰਗੀ ਖਾਲਸਾ ਚਲਾਂ ਚ ਲੁਕਣਾ ਨੀ ਚਾਹੀਦਾ।
ਕਦੇ ਲੰਗਰਾਂ ਜੋ ਰਸਤਾ ਨੀ ਮੁੱਕੀਆਂ, ਸਿੰਘਾਂ ਛੱਟਾਂ ਨੀ ਗੁਲਾਮੀ ਦੀਆਂ ਚੁੱਕੀਆਂ, ਕਦੇ ਵਾਰ ਡਰ ਪੋਕਾਂ ਤੋਂ ਨੀ ਰੁਕੀਆਂ, ਕਦੇ ਜੰਗ ਦੇ ਮੈਦਾਨ ਚ ਲੁਕੇ ਨੀ ਖਾਲਸੇ, ਉੱਠ ਦੱਸੀਏ ਜਹਾਨ ਚੋਂ ਮੁੱਕੇ ਨੀ ਖਾਲਸੇ।
ਗੁਰਮਤਾ ਸੋਧ ਮੋਰਚਾ ਜਿਹਾ ਲਾ ਦੀਏ, ਨਾਲੇ ਚਿੱਠੀ ਸਰਕਾਰ ਨੂੰ ਘਲਾ ਦੀਏ, ਸੱਚ ਬੋਲ ਕੇ ਤੇ ਤਖਤ ਹਿਲਾ ਦੀਏ, ਕਦੀ ਜ਼ਖਮਾਂ ਤੇ ਲੂਣ ਭੁੱਕਣਾ ਨੀ ਚਾਹੀਦਾ, ਜੰਗੀ ਖਾਲਸਾ ਚੱਲਾ ਚ ਲੁਕਣਾ ਨੀ ਚਾਹੀਦਾ।
ਗੱਲ ਐਵੇਂ ਨੀ ਨਿਹੰਗ ਸਿੰਘ ਹੱਬਣੀ, ਪਿਓ ਦਾਦਿਆਂ ਦੀ ਪੈਰ ਚਾਹੀਏ ਲੱਭਣੀ, ਵੱਡੇ ਜਾਵਰਾਂ ਦੀ ਧੌਣ ਚਾਹੀਏ ਦੱਬਣੀ, ਕਦੇ ਔੜ ਮਾਰੇ ਹਾਰ ਚ ਸੁੱਕੇ ਨੀ ਖਾਲਸੇ, ਉੱਠ ਦੱਸੀਏ ਜਹਾਨ ਚੋਂ ਮੁੱਕੇ ਨੀ ਖਾਲਸੇ।
ਗੱਲ ਖਾਲਸੇ ਦੇ ਰਾਜ ਦੀ ਤੁਮਾ ਦੀਏ, ਸਿੱਕਾ ਵੈਰੀਆਂ ਦੀ ਹਿੱਕ ਤੇ ਜੁਮਾ ਦੀਏ, ਉਹ ਗੱਲ ਹੋਵੇ ਜਿਹੜੀ ਫਰਮਾ ਦੀਏ, ਕੋਈ ਕਹੇ ਨਾ ਕਿ ਸ਼ੇਰ ਬੁੱਕਣਾ ਨੀ ਚਾਹੀਦਾ, ਜੰਗੀ ਖਾਲਸਾ ਚਲਾ ਚ ਲੁਕਣਾ ਨੀ ਚਾਹੀਦਾ।
ਖੇਡ ਖੇਡੀਏ ਖਿਡਾਰੀ ਬਣ ਜੰਗ ਦੀ, ਖੇਡ ਖੇਡੀਏ ਖਿਡਾਰੀ ਬਣ ਜੰਗ ਦੀ, ਪੂਜਾ ਹੁੰਦੀ ਨੀ ਕਰੇ ਵੀ ਦਿਲ ਤੰਗ ਦੀ, ਮੋਰ ਜੋੜਿਆਂ ਨੇ ਨੀ ਉਹ ਉੱਤੇ ਨੀ ਖਾਲਸੇ, ਉੱਠ ਦੱਸੀਏ ਜਹਾਨ ਚੋਂ ਮੁੱਕੇ ਨੀ ਖਾਲਸੇ।
ਟੈਕਸ ਤੇ ਸਭ ਤੋਂ ਵਸੂਲੀਏ, ਕੋਈ ਬਾਦਸ਼ਾਹ ਦੀ ਈਨ ਨਾ ਕਬੂਲੀਏ, ਗੱਲ ਵੱਡੀ ਨਹੀਂ ਏ ਸਿੰਘਾਂ ਲਈ ਮਮੂਲੀਏ, ਲੋਭ ਲਾਲਚਾਂ ਦੇ ਨੇੜੇ ਢੁਕਣਾ ਨੀ ਚਾਹੀਦਾ, ਜੰਗੀ ਖਾਲਸਾ ਚਲਾ ਚ ਲੁਕਣਾ ਨੀ ਚਾਹੀਦਾ।
ਸ਼ੇਰ ਗੈਰਾਂ ਦੀ ਗੁਲਾਮੀ ਵਿੱਚ ਰਹਿੰਦੇ ਨਹੀਂ, ਕਦੇ ਕੌਮ ਨੂੰ ਬੰਦੇ ਦੇ ਘੱਟ ਪੈਂਦੇ ਨਹੀਂ, ਹੋਰ ਸ਼ੇਰ ਜੋ ਚਲਾ ਚ ਲੋਕ ਬਹਿੰਦੇ ਨਹੀਂ, ਕਦੇ ਵੈਰੀ ਦੇ ਝੁਕਾਇਆ ਜੋ ਝੁਕੇ ਨੀ ਖਾਲਸੇ, ਉੱਠ ਦੱਸੀਏ ਜਹਾਨ ਚੋਂ ਮੁੱਕੇ ਨੀ ਖਾਲਸੇ।
ਮੁਸ਼ਹਿਰਿਆਂ ਨੂੰ ਚਾੜ ਕੇ ਜੋਦੇ ਉੱਠ ਬੈਠੇ ਸ਼ੇਰ ਜਿਉਂ ਕੁਦਾਰ ਕੇ, ਵੈਰੀ ਸੁੱਟ ਦਿਆਂਗੇ ਪੈਰਾਂ ਚ ਲਤਾੜ ਕੇ, ਫਲ ਖਾਣਾ ਨਾ ਹੋਏ ਤੇ ਟੁੱਕਣਾ ਨੀ ਚਾਹੀਦਾ, ਜੰਗੀ ਖਾਲਸਾ ਚਲਾਂ ਚ ਲੁਕਣਾ ਨੀ ਚਾਹੀਦਾ।
ਫਲ ਤੀਸਰੇ ਆਕਾਸ਼ ਵਿੱਚੋਂ ਤੋੜਾਂਗੇ, ਫਲ ਤੀਸਰੇ ਆਕਾਸ਼ ਵਿੱਚੋਂ ਤੋੜਾਂਗੇ, ਨੌਤੀ ਆਈ ਦਰਵਾਜੇ ਪਿੱਛੇ ਮੋੜਾਂਗੇ, ਨਾ ਕੌਮ ਦੇ ਸ਼ਹੀਦਾਂ ਨਾਲ ਜੋੜਾਂਗੇ। ਦੱਸੋ ਜਗ੍ਹਾ ਕਿਹੜੀ ਬੇਸਤਾ ਮੁੱਕੇ ਨੀ ਖਾਲਸੇ, ਉੱਠ ਦੱਸੀਏ ਜਹਾਨ ਚੋਂ ਮੁੱਕੇ ਨੀ ਖਾਲਸੇ।
ਓ ਗੁਰੂ ਦਸਵੇਂ ਗੋਬਿੰਦ ਸਿੰਘ ਦੇ ਪੁੱਤ ਹਾਂ, ਸਦਾ ਖਿੜੀ ਰਹਿਣ ਵਾਲੀ ਅਸੀਂ ਰੁੱਤ ਹਾਂ,
ਕਾਨਿਆਂ ਚ ਬਣੇ ਬੈਠੇ ਬੁੱਤ ਹਾਂ, ਜੋਗੀ ਬਿਨਾਂ ਦੌੜ ਜਿੱਤੇ ਬੁਕਣਾ ਨੀ ਚਾਹੀਦਾ, ਜੰਗੀ ਖਾਲਸਾ ਜਲਾਂ ਚ ਲੁਕਣਾ ਨੀ ਚਾਹੀਦਾ।
ਜਿੰਦੇ ਰਹੋ ਪੁੱਤਰ। ਇਹ ਪ੍ਰੋਗਰਾਮ ਜਿਸ ਸਟੂਡੀਓ ਵਿਚ ਰਿਕਾਰਡ ਕੀਤਾ ਜਾ ਰਿਹਾ ਹੈ, ਇਹਦਾ ਨਾਂ ਹੈ ਰਿੰਪੀ ਸਟੂਡੀਓ, ਜਲੰਧਰ ਵਿਚ ਰਿਕਾਰਡ ਕੀਤਾ ਜਾ ਰਿਹਾ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਮਿੱਤਰ ਸੁਣਨ ਵਾਲਿਓ, ਮੈਂ ਤੁਹਾਡਾ ਧੰਨਵਾਦੀ ਹਾਂ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ 3 ਕੁ ਦਿਨ ਦੀ ਗੱਲ ਹੈ, ਅਖਬਾਰ ਵਿੱਚ ਆਇਆ ਕਿ ਜੋਗਾ ਸਿੰਘ ਕਵੀ ਮਰ ਗਿਆ। ਉਹ ਕਵੀ ਤੇ ਮਰ ਗਿਆ ਚੰਡੀਗੜ੍ਹ ਦਾ, ਤੇ ਮਕਾਨਾਂ ਮੇਰੇ ਘਰ ਆ ਰਹੀਆਂ ਨੇ। ਮੈਂ ਬੇਨਤੀ ਕਰਾਂ, ਰਿੰਪੀ ਸਾਹਿਬ ਦੇ ਪਿਤਾ ਜੀ ਮੈਨੂੰ ਪੁੱਛਦੇ ਨੇ ਵੀ ਜੋਗੀ ਤੂੰ ਕੰਮ ਕਵੀਸ਼ਰੀ ਦਾ ਕਰਦਾ ਕਿ ਇਹਦੇ ਨਾਲ ਹੋਰ ਵੀ ਕਰਦਾ। ਮੈਂ ਜਵਾਬ ਦਿੱਤਾ ਕਿ ਰਿੰਪੀ ਸਾਹਿਬ ਦੇ ਪਿਤਾ ਜੀ ਮੇਰਾ ਕਵੀਸ਼ਰੀ ਚੋਂ ਵਿਹਲ ਨਹੀਂ ਲੱਗਦਾ, ਮੈਨੂੰ ਤੇ ਕਵੀਸ਼ਰੀ ਨੇ ਤਾਰ ਦਿੱਤਾ, ਮੈਂ ਕਵੀਸ਼ਰੀ ਨੂੰ ਮਾਤਾ ਕਹਿ ਕੇ ਪੁਕਾਰਦਾ ਹਾਂ। ਇਸ ਬਾਰੇ 2 ਸ਼ੇਰ ਨੇ ਮੇਰੇ ਸਾਥੀ ਕਹਿ ਰਹੇ ਨੇ, ਮੱਖਣ ਸਿੰਘ ਤੇ ਕਸ਼ਮੀਰ ਸਿੰਘ ਕੋਵਲ, ਇਹਨਾਂ ਤੋਂ ਸੁਣੋ।
ਦੰਦਾ ਬੱਤੀਆਂ ਤੋਂ ਜੋ ਵੀ ਮੰਗਿਆ ਮੈਂ ਦਿੱਤਾ ਹੱਸ ਕੇ ਮਾਤਾ ਕਵੀਸ਼ਰੀ ਨੇ, ਦੁਨੀਆਂ ਵਿੱਚ ਕਰਵਾਈ ਪਛਾਣ ਮੇਰੀ ਰਸਤਾ ਦੱਸ ਕੇ ਮਾਤਾ ਕਵੀਸ਼ਰੀ ਨੇ, ਹਰ ਪੱਖ ਤੋਂ ਮੈਨੂੰ ਨਿਹਾਲ ਕੀਤਾ ਓ ਦਿਲ ਵਿੱਚ ਵਸ ਗਏ ਮਾਤਾ ਕਵੀਸ਼ਰੀ ਨੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਤੋੜ ਚਾੜੀ ਜੋਗੀ ਨੱਸ ਕੇ ਮਾਤਾ ਕਵੀਸ਼ਰੀ ਨੇ।
ਦੁਨੀਆਂ ਵਾਲਿਓ ਸੱਚਾ ਯਾਰਾਂ ਨੂੰ ਮੇਰਾ ਮੈਨੂੰ ਤਾਰਿਆ ਮਾਤਾ ਕਵੀਸ਼ਰੀ ਨੇ, ਬਣੀ ਜ਼ਿੰਦਗੀ ਵਿੱਚ ਜਿਹੜੀ ਲੋੜ ਮੈਨੂੰ ਮੌਕਾ ਸਾਰਿਆ ਮਾਤਾ ਕਵੀਸ਼ਰੀ ਨੇ। ਓ ਕਾਵੇਜ ਕੇ ਸਾਰਦੇ ਬੰਦਿਆਂ ਦਾ ਕਸ਼ਟ ਟਾਰਿਆ ਮਾਤਾ ਕਵੀਸ਼ਰੀ ਨੇ, ਪੱਥਰ ਵਰਗੀਆਂ ਦੁਸ਼ਮਣਾਂ ਹਿਰਦਿਆਂ ਨੂੰ
ਜੋਗੀ ਠਾਰਿਆ ਮਾਤਾ ਕਵੀਸ਼ਰੀ ਨੇ।
ਸਿਆਣਿਆਂ ਦਾ ਕੌਲ ਹੈ ਕਿ ਮਰਦਾਂ ਦੇ ਨਾਂ ਪੂਜੇ ਜਾਂਦੇ ਨੇ। ਅੱਜ ਚੇਤਕ ਸਕੂਟਰ, ਚੇਤਕ ਬੈਟਰੀ, ਚੇਤਕ ਸੀਮਿੰਟ, ਚੇਤਕ ਕੌਣ ਸੀ? ਮਹਾਰਾਣੇ ਪ੍ਰਤਾਪ ਦਾ ਉਹ ਘੋੜਾ ਜਿਹੜਾ ਮਹਾਰਾਣੇ ਪ੍ਰਤਾਪ ਨੂੰ ਵਰਦੀਆਂ ਗੋਲੀਆਂ ਵਿੱਚੋਂ, ਚੱਲਦੀਆਂ ਤਲਵਾਰਾਂ ਵਿੱਚੋਂ ਲੈ ਕੇ ਨਿਕਲ ਆਇਆ ਸੀ। ਕਹਿੰਦੇ ਮਹਾਰਾਣਾ ਪ੍ਰਤਾਪ ਜੰਗਲ ਵਿੱਚ ਬੈਠਾ ਸੀ, ਮਰਾਸੀ ਨੇ ਉਸ ਨੂੰ ਸਲਾਮ ਕੀਤੀ। ਮਹਾਰਾਣਾ ਪ੍ਰਤਾਪ ਨੇ ਆਪਣੀਆਂ ਸੋਨੇ ਦੀਆਂ ਤਾਰਾਂ ਵਾਲੀ ਪੱਗ ਸਿਰ ਤੋਂ ਲਾ ਕੇ ਮਰਾਸੀ ਦੇ ਸਿਰ ਤੇ ਦੇ ਦਿੱਤੀ। ਮਰਾਸੀ ਤੁਰਨ ਲੱਗਾ, ਮਹਾਰਾਣੇ ਪ੍ਰਤਾਪ ਨੇ ਕਿਹਾ ਮੀਰਜ਼ਾਦਾ ਜਰਾ ਪੱਗ ਦਾ ਖਿਆਲ ਰੱਖੀ। ਇਹ ਮਹਾਰਾਣੇ ਪ੍ਰਤਾਪ ਤੋਂ ਚੱਲਿਆ ਹੋਇਆ ਮਰਾਸੀ ਅਕਬਰ ਦੇ ਦਰਬਾਰ ਵਿੱਚ ਗਿਆ। ਇਹ ਝੁਕਿਆ ਨਹੀਂ, ਮਹਾਰਾਣਾ ਪ੍ਰਤਾਪ ਦੀ ਪੱਗ ਬਣ ਕੇ ਖਲੋਤਾ ਆਕੜ ਕੇ ਮਰਾਸੀ। ਅਕਬਰ ਕਹਿੰਦਾ ਓਏ ਮਰਾਸੀਆ, ਅੱਜ ਸਿਰ ਨਹੀਂ ਝੁਕਾਉਂਦਾ। ਉਹਨੇ ਆਖਿਆ ਇਹ ਸਿਰ ਵੱਢਿਆ ਤੇ ਜਾ ਸਕਦਾ ਪਰ ਝੁਕ ਨਹੀਂ ਸਕਦਾ, ਕਿਉਂਕਿ ਇਹ ਸਿਰ ਉੱਤੇ ਜਿਹੜੀ ਪੱਗ ਹੈ ਇਹਨੂੰ ਤੇਰੀਆਂ ਤਲਵਾਰਾਂ ਨਹੀਂ ਚੁਕਾ ਸਕੀਆਂ, ਇਹਨੂੰ ਤੇਰੀਆਂ ਤੋਪਾਂ ਨਹੀਂ ਡਰਾ ਸਕੀਆਂ। ਇਸ ਲਈ ਖਾਲਸਾ ਜੀ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਜੋ ਸਿੱਖ ਹੈ ਇਹਦਾ ਸਿਰ ਕੱਟਿਆ ਤੇ ਜਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਇਹ ਕਿਸੇ ਨੂੰ ਚੁੱਕ ਨਹੀਂ ਸਕਦਾ।
ਦੋਹਾਂ ਸੋਦੇ ਇਸ਼ਨਾਨ ਤੇ ਜਾਪ ਕੀਤਾ, ਝਾੜ ਝਾੜ ਸਜਾਇਆ ਦਮਾਲਿਆਂ ਨੂੰ, ਸੋਧ ਲਿਆ ਗੁਰਮਤਾ ਤੇ ਉੱਠ ਬੈਠੇ ਤੁੰਬਣ ਲਈ ਸਰਕਾਰ ਦੇ ਚਾਲਿਆਂ ਨੂੰ ਚਾਂਬੜ ਬੇਰੀ ਦੇ ਵੱਡੇ ਤੇ ਘੜੇ ਪੂਰੇ ਪਿੱਛੇ ਮੋਢਿਆਂ ਪਾਲਿਆ ਢਾਲਿਆਂ ਨੂੰ ਜੋ ਵੀ ਚਾੜ ਲਏ ਵੱਟ ਮੁਸ਼ਹਿਰਿਆਂ ਨੂੰ ਤੁਰੇ ਤੋੜਨ ਵਿਰੋਧ ਦੇ ਤਾਲਿਆਂ ਨੂੰ।
ਦੋਵੇਂ ਸੂਰਮੇ ਗੁਰਮਤਾ ਕਰ ਰਹੇ ਨੇ ਕਿ ਹੁਣ ਆਪਾਂ ਚੱਲ ਚੋਂ ਨਿਕਲੀਏ। ਤਿਆਰ ਹੋ ਕੇ ਸੂਰਮੇ ਇਹਨਾਂ ਬੇਰੀ ਦੇ ਝਾਂਬੜ ਵੱਡੇ। ਹੁਣ ਕਈ ਲੋਕ ਮੇਰੇ ਤੇ ਸਵਾਲ ਕਰ ਸਕਣਗੇ ਭਈ ਬੇਰੀ ਦੇ ਝਾਂਬੜ ਉਹਨਾਂ ਕਿਉਂ ਵੱਡੇ, ਉਹਨਾਂ ਅੰਮ੍ਰਿਤਧਾਰੀ ਸੂਰਮਿਆਂ ਕੋਲ ਤਲਵਾਰਾਂ ਹੈ ਨਹੀਂ ਸੀ। ਮੇਰਾ ਜਵਾਬ ਹੈ ਕਿ ਤਲਵਾਰਾਂ ਉਹਨਾਂ ਕੋਲ ਹੈਗੀਆਂ ਸੀ, ਉਹ ਤਿਆਰਪੁਰ ਤਿਆਰ ਸਨ। ਫਿਰ ਸਵਾਲ ਹੈ ਕਿ ਬੇਰੀ ਦੇ ਝਾਂਬੜ ਕਿਉਂ ਵੱਡੇ? ਸਭ ਸਿਆਣੇ ਜਾਣਦੇ ਨੇ ਕੋਈ ਪੁਲਿਸ ਕਪਤਾਨ, ਕੋਈ ਵੱਡਾ ਅਫਸਰ ਕਿਸੇ ਪਿੰਡ ਵਿੱਚ ਆਵੇ, ਉਹਦੇ ਹੱਥ ਵਿੱਚ ਇੱਕ ਰੂਲ ਹੁੰਦਾ ਹੈ, ਉਹਦੇ ਢੱਕ ਤੇ ਭਾਵੇਂ 55 ਬੋਰ ਦਾ ਰਿਵਾਲਵਰ ਹੋਵੇ ਪਰ ਉਹਦੇ ਹੱਥ ਵਿੱਚ ਇੱਕ ਬੈਂਦ ਦੀ ਸੋਟੀ ਜ਼ਰੂਰ ਹੁੰਦੀ ਆ। ਉਹ ਇਸ ਵਾਸਤੇ ਕਿ ਉਹ ਅਫਸਰੀ ਦੀ ਨਿਸ਼ਾਨੀ ਹੈ, ਉਹਨੇ ਉਸ ਸੋਟੀ ਦੇ ਇਸ਼ਾਰੇ ਨਾਲ ਅਫਸਰਾਂ ਦੀਆਂ ਡਿਊਟੀਆਂ ਲਾਉਣੀਆਂ ਨੇ। ਉਹਨੇ ਆਖਣਾ SHO ਉਸ ਬੋਰਡ ਤੇ ਜਾਵੇ, DSP ਫਲਾਨੇ ਥਾਂ ਜਾਵੇ, ਥਾਣੇਦਾਰ ਫਲਾਨੇ ਥਾਂ ਜਾਵੇ, ਉਹ ਡਿਊਟੀਆਂ ਲਾਉਣ ਵਾਸਤੇ ਇਸ਼ਾਰਾ ਕਰਨ ਵਾਸਤੇ ਉਸ ਅਫਸਰ ਕੋਲੇ ਇੱਕ ਬੈਂਦ ਦੀ ਸੋਟੀ ਹੁੰਦੀ ਹੈ। ਇਹਨਾਂ ਅਫਸਰੀ ਦੀ ਨਿਸ਼ਾਨੀ ਬੇਰੀ ਦੇ ਝਾਂਬੜ ਵੱਡੇ ਨੇ, 4.5-4 ਫੁੱਟ ਦੇ ਝਾਂਬੜ ਦੋਵਾਂ ਸੂਰਮਿਆਂ ਨੇ ਵੱਡੇ ਨੇ, ਇਹਨਾਂ ਨੂੰ ਘਰ ਕੇ ਮੋਢਿਆਂ ਤੇ ਰੱਖਿਆ। ਇਹ ਬਾਹਰ ਨਿਕਲੇ ਨੇ, ਸੜਕ ਦੇ ਦੋਹੀ ਪਾਸੇ ਖਲੋ ਗਏ। ਇਹਨਾਂ ਸੜਕ ਦੇ ਦੋਹੀ ਪਾਸੇ ਖਲੋ ਕੇ ਇੱਕ ਐਲਾਨ ਕਰਨਾ ਚਾਹਿਆ, ਇੱਕ ਫੱਟੇ ਦੇ ਲਿਖ ਦਿੱਤਾ ਹੈ ਕਿ ਖਾਲਸੇ ਦਾ ਰਾਜ ਹੋ ਗਿਆ ਪੰਜਾਬ ਵਿੱਚ। ਜਿਹੜਾ ਰਾਹੀ ਆਉਂਦਾ ਹੈ ਉਹਨੂੰ ਇਹ ਬਿਠਾਈ ਜਾਂਦੇ ਨੇ। ਰਾਹੀ ਵੇਖ ਰਹੇ ਨੇ ਭਈ ਇਹ ਸੂਰਮੇ, ਇਹ ਸਿੰਘ ਕੀ ਕਰਤਵ ਕਰ ਰਹੇ ਨੇ। ਸਿੰਘਾਂ ਨੇ ਇੱਕ ਜਕਾਰਾ ਛੱਡਿਆ, ਜਿਹੜਾ ਜਕਾਰਾ ਛੱਡ ਕੇ ਉਹਨਾਂ ਐਲਾਨ ਕੀਤਾ ਇਹ ਖਾਲਸੇ ਦਾ ਜਕਾਰਾ। ਜਰਾ ਧਿਆਨ ਨਾਲ ਸੁਣੋ ਇਸ ਖਾਲਸੇ ਦੇ ਜਕਾਰੇ ਵਿੱਚ ਕਿੱਡਾ ਉੱਚਾ ਆਦਰਸ਼ ਹੈ। ਅੱਗੇ ਮੇਰੀਆਂ ਕੁਝ ਕੈਸਟਾਂ ਤੁਸੀਂ ਸੁਣੀਆਂ ਨੇ ਜਿਨ੍ਹਾਂ 'ਚ ਖਾਲਸੇ ਦਾ ਜਕਾਰਾ ਰਿਕਾਰਡ ਕਰਾਇਆ ਗਿਆ। ਖਾਲਸੇ ਦੇ ਜਕਾਰੇ ਦਾ ਕੀ ਆਦਰਸ਼ ਹੈ, ਖਾਲਸੇ ਦੇ ਜਕਾਰੇ ਦੇ ਕਿਹੜੇ ਅੱਖਰ ਨੇ, ਖਾਲਸੇ ਦਾ ਜਕਾਰਾ ਕਿਹੜੀ ਮੰਗ ਕਰਦਾ ਹੈ? ਜਕਾਰਾ ਛੱਡ ਰਹੇ ਨੇ ਸੁਲੱਖਣ ਸਿੰਘ ਰਿਆੜ, ਮੱਖਣ ਸਿੰਘ ਦਸ਼ਮੇਸ਼ ਨਗਰੀਆ, ਕਸ਼ਮੀਰ ਸਿੰਘ ਕੋਮਲ ਤੇ ਜੋਗੀ ਕਵੀਸ਼ ਰਹੇ ਦਾ ਸਾਥ ਦੇਵੇਗਾ। ਸਿੱਖਾਂ ਦਾ ਅਸਲੀ ਜਕਾਰਾ ਕੀ ਹੈ, ਜਰਾ ਧਿਆਨ ਨਾਲ ਸੁਣੀਏ।
ਖੁਸ਼ੀਆਂ ਦੇ ਜਕਾਰੇ ਜਾਵੇ ਨਾਲ ਹੋ ਜਾਵੇ ਸਤਿ ਸ੍ਰੀ ਅਕਾਲ, ਚਿੱਟਿਆਂ ਬਾਜਾਂ ਵਾਲਿਓ ਸਤਿਗੁਰੋ ਰੱਖਿਓ ਬਿਰਧ ਬਾਣੇ ਦੀ ਲਾਜ, ਜਿੱਤੋ ਗੁਰਦੋ ਸ਼ੀਤੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ।
ਨਿਹੰਗ ਸਿੰਘ ਖਲੋਤੇ ਨੇ, ਮੋਢਿਆਂ ਉੱਤੇ ਬੇਰੀ ਦੇ ਝਾਂਬੜ ਰੱਖੇ ਹੋਏ ਨੇ, ਅੱਖਾਂ ਲਾਲ ਨੇ, ਮੁਸ਼ਹਿਰਿਆਂ ਨੂੰ ਵੱਟ ਦਿੱਤੇ ਹੋਏ ਨੇ। ਜਿਹੜਾ ਰਾਹੀ ਆਉਂਦਾ ਉਹਨੂੰ ਦਾਬਾ ਮਾਰ ਕੇ ਘਲਿਆਰ ਲੈਂਦੇ ਨੇ। ਜੇ ਕੋਈ ਪੁੱਛਦਾ ਗੱਲ ਕੀ ਹੈ ਤੇ ਇਸ਼ਾਰਾ ਕਰਦੇ ਨੇ ਲੱਗੇ ਹੋ ਬੋਰਡ ਵੱਲ, ਕਹਿੰਦੇ ਤੈਨੂੰ ਨੀ ਪਤਾ ਹੋਏ ਕੱਚਿਆ ਪਿੱਲਿਆ, ਪੰਜਾਬ ਦੀ ਧਰਤੀ ਉੱਤੇ ਖਾਲਸੇ ਦਾ ਰਾਜ ਹੋ ਗਿਆ ਤੇ ਖਾਲਸੇ ਨੇ ਲਾਇਆ ਟੈਕਸ, ਆਨਾ ਟੈਕਸ ਲਾਇਆ ਗੱਡੇ ਨੂੰ, ਟਕਾ ਟੈਕਸ ਲਾਇਆ ਖੋਤੇ ਨੂੰ। ਜੇ ਟੈਕਸ ਦੇ ਦੇਵੇ ਉਹ ਤੇ ਤੁਰ ਜੇ ਅੱਗੇ, ਜਿਹੜਾ ਨਹੀਂ ਟੈਕਸ ਦਿੰਦਾ ਇੱਥੇ ਬਹਿੰਦਾ ਜਾਵੇ। ਹੈਰਾਨੀ ਦੀ ਗੱਲ ਇਹ ਹੈ, ਖੁਸ਼ੀ ਦੀ ਗੱਲ ਇਹ ਹੈ, ਖੂਬੀ ਦੀ ਗੱਲ ਇਹ ਹੈ ਕਿ ਜਿਹੜਾ ਤੇ ਤਰਨ ਤਾਰਨ ਨੂੰ ਜਾਣ ਵਾਲਾ ਆਉਂਦਾ ਉਹਨੂੰ ਸਿੱਖ ਨਹੀਂ ਰੋਕਦੇ ਕਿਉਂਕਿ ਗੁਰੂ ਕੇ ਨਗਰ ਨੂੰ ਚੱਲਿਆ, ਇਹ ਸ਼੍ਰੀ ਤਰਨ ਤਾਰਨ ਸਾਹਿਬ ਨੂੰ ਚੱਲਿਆ ਤੇ ਜਿਹੜਾ ਲਾਹੌਰ ਨੂੰ ਜਾਣ ਵਾਲਾ ਕਹਿੰਦਾ ਆਉਂਦਾ ਇਹ ਰਾਜਧਾਨੀ ਵੱਲ ਨੂੰ ਚੱਲਿਆ, ਇਹਨੂੰ ਬਿਠਾ ਲੈਂਦੇ ਨੇ। ਜਦੋਂ 200 ਰਾਹੀ ਇਕੱਠਾ ਹੋ ਗਿਆ, ਬੋਤਾ ਸਿੰਘ ਤੇ ਗਰਜਾ ਸਿੰਘ ਨੇ ਇੱਕ ਐਲਾਨ ਕੀਤਾ, ਉਸ ਐਲਾਨ ਦਾ ਹਾਲ ਇਸ ਛੰਦ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ, ਸੁਣੀਏ।
ਲਿਖ ਕੇ ਬੋਰਡ ਲਗਾ ਦਿੱਤਾ, ਦੇ ਕੇ ਜਾਓ ਮਸੂਲ, ਟੈਕਸ ਲਗਾ ਸਿੱਖ ਰਾਜ ਦਾ ਕਰਨਾ ਅਸਾਂ ਵਸੂਲ, ਡਰਦੇ ਮਾਰਦੇ ਆਦਮੀ ਲੰਮੇ ਪੈਂਦੇ ਜਾਣ, ਸਿੰਘੋ ਜਿਉਂਦੇ ਜਾਣ ਦਿਓ ਲੱਖਾਂ ਤਰਲੇ ਪਾਣ, ਸਾਰਿਆਂ ਨੂੰ ਇੱਕ ਸਾਈਡ ਤੇ ਖਿਲਾਰ ਕੇ ਬੋਤਾ ਸਿੰਘ ਕਹਿੰਦਾ ਲਲਕਾਰਾ ਮਾਰ ਕੇ, ਉਹ ਬੋਤਾ ਸਿੰਘ ਕਹਿੰਦਾ ਲਲਕਾਰਾ ਮਾਰ ਕੇ, ਉਹ ਚੰਦਰਮਾ ਦੀ ਇਸ ਕਰੇ ਨਾ ਟਹਿਣਾ ਏ, ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ, ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ, ਸਾਰਿਆਂ ਨੂੰ ਇੱਕ ਸਾਈਡ ਤੇ ਖਿਲਾਰ ਕੇ ਬੋਤਾ ਸਿੰਘ ਕਹਿੰਦਾ ਲਲਕਾਰਾ ਮਾਰ ਕੇ,
ਉਹ ਬੋਤਾ ਸਿੰਘ ਕਹਿੰਦਾ ਲਲਕਾਰਾ ਮਾਰ ਕੇ
ਚੰਦਰਵਾਦੀ ਇਸ ਤਰ੍ਹਾਂ ਨਾਟ ਕਹਿਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਤੂੰ ਪੈਸਾ ਖੋਤੇ ਲਾ ਦੇ ਆਨਾ ਗੱਡੇ ਦਾ ਇੱਥੇ ਨੀ ਲਿਹਾਜ ਕੋਈ ਛੋਟੇ ਵੱਡੇ ਦਾ ਉਹ ਇੱਥੇ ਨੀ ਲਿਹਾਜ ਕੋਈ ਛੋਟੇ ਵੱਡੇ ਦਾ
ਟੈਕਸ ਜਿਹੜਾ ਦੇਣਾ ਪੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਚਾਰੇ ਪਾਸੇ ਝੰਡੇ ਸਿੱਖੀ ਦੇ ਚਲਾ ਦਾਂਗੇ ਨੌਂ ਤੇਰਾ ਕੀਤੀ ਜਿੰਨੇ ਲੰਮਾ ਪਾ ਲਾਂਗੇ ਉਹ ਨੌਂ ਤੇਰਾ ਕੀਤੀ ਜਿੰਨੇ ਲੰਮਾ ਪਾ ਲਾਂਗੇ
ਆਓ ਲੋਕ ਕਾਬਲੇ ਚ ਉਹਨੇ ਕਹਿਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਵੱਟ ਦਿਆਂਗੇ ਫਨਿਆਰਾਂ ਦੇ ਡੂੰਘੇ ਡੰਗਾਂ ਨੂੰ ਤਾਕਤ ਜਦੇ ਚ ਰੋਕ ਲਏ ਨੇ ਹੰਗਾਂ ਨੂੰ ਤਾਕਤ ਜਦੇ ਚ ਰੋਕ ਲਏ ਨੇ ਹੰਗਾਂ ਨੂੰ
ਮਰੂ ਜਿੰਨੇ ਫੌਜਾਂ ਦੇ ਖਰਾਬ ਖਹਿਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਉਰਮੇ ਮੁਕੇਰੀ ਲੱਖਾਂ ਹਰੀ ਕੈਮ ਨੇ ਪ੍ਰਗਟ ਜਵਾਨ ਹੁੰਦੇ ਟੈਮ ਟੈਮ ਨੇ ਉਹ ਪ੍ਰਗਟ ਜਵਾਨ ਹੁੰਦੇ ਟੈਮ ਟੈਮ ਨੇ
ਸਾਡਾ ਪਾਣੀ ਲੈਂਦੇ ਹੋ ਤਾਨੂੰ ਵਹਿਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਮਾਮਲਾ ਪਰੋਦਤ ਰੋਏ ਅੱਗੇ ਜਾਣ ਲਈ ਪਹੁੰਚੋ ਜਾ ਟਿਕਾਣੇ ਆਦਿ ਪੀਣ ਖਾਣ ਲਈ ਉਹ ਪਹੁੰਚੋ ਜਾ ਟਿਕਾਣੇ ਆਦਿ ਪੀਣ ਖਾਣ ਲਈ
ਜਾਣਾ ਵੀ ਜ਼ਰੂਰੀ ਨੀ ਬਹੋ ਜੇ ਪੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਉਹ ਤਾਕਤ ਕਿੰਨੀ ਕੁ ਸੂਬੇ ਖੱਬੀ ਖਾਣ ਚ ਤਾਕਤ ਕਿੰਨੀ ਕੁ ਸੂਬੇ ਖੱਬੀ ਖਾਣ ਚ ਬਣ ਗਈ ਯਾਰੇ ਵੇਰਾ ਵੇਖਾਂਗੇ ਮੈਦਾਨ ਚ ਉਹ ਬਣ ਗਈ ਯਾਰੇ ਵੇਰਾ ਵੇਖਾਂਗੇ ਮੈਦਾਨ ਚ
ਹਿਸਾਬ ਲੇਖਾ ਦੇਣਾ ਪੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਉਹ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਗੰਜਾ ਸੋ ਕੱਸੀ ਫੜੇ ਡੰਡਾ ਬੇਰੀ ਦਾ ਛੇਤੀ ਪੈਸੇ ਕੱਢੋ ਕੰਮ ਨਹੀਂ ਕੋ ਦੇਰੀ ਦਾ ਉਹ ਛੇਤੀ ਪੈਸੇ ਕੱਢੋ ਕੰਮ ਨਹੀਂ ਕੋ ਦੇਰੀ ਦਾ
ਛੋਟਿਆਂ ਦੇ ਗਲਾ ਚੋਂ ਲਹਾਉਣਾ ਕਹਿਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਗੰਜਾ ਸੋ ਜੋ ਨਾ ਟੈਕਸ ਗਰਾਈ ਗਿਆ ਬੋਤਾ ਸੋ ਪੜਾਣੇ ਵਾਲਾ ਮੋਹਰਾ ਲਾਈ ਗਿਆ ਉਹ ਬੋਤਾ ਸੋ ਪੜਾਣੇ ਵਾਲਾ ਮੋਹਰਾ ਲਾਈ ਗਿਆ
ਛੋਟੀਆਂ ਬਜਨ ਦੂਜੀ ਵਾਰ ਕਹਿਣਾ ਏ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ ਉਹ ਖਾਲਸੇ ਦਾ ਰਾਜ ਹੈ ਮਸੂਲ ਲੈਣਾ ਏ
ਸਿੰਘ ਟੈਕਸ ਗਰਾਈ ਜਾ ਰਹੇ ਨੇ ਇੱਕ ਝੋਲੇ ਵਿੱਚ ਪੈਸੇ ਇਕੱਠੇ ਕਰੀ ਜਾ ਰਹੇ ਨੇ ਇੱਕ ਰਾਈ ਕਹਿੰਦਾ ਖਾਲਸਿਓ ਅਸੀਂ ਤੁਹਾਨੂੰ ਪੈਸੇ ਦੇ ਦਿੱਤੇ ਤੁਸੀਂ ਸਾਡੇ ਕੋਲੋਂ ਪੈਸੇ ਲੈ ਲਏ ਤੁਸੀਂ ਟੈਕਸ ਲਾ ਦਿੱਤਾ ਅਸੀਂ ਟੈਕਸ ਦਿੱਤਾ ਪਰ ਖਾਲਸਾ ਜੀ ਕੋਈ ਰਸੀਦ ਪੱਤਰ ਕੋਈ ਪਰਚੀ ਵਗੈਰਾ ਬੋਤਾ ਸਿੰਘ ਨੇ ਆਖਿਆ ਪਰਚੀ ਨਹੀਂ ਪਰਚਾ ਕੱਟ ਦਿੰਦੇ ਹਾਂ ਇਹਨਾਂ ਰਾਈਆਂ ਨੇ ਆਖਿਆ ਵੀ ਪਰਚਾ ਕੱਟੋ ਵੀ ਹੁਣ ਬੋਤਾ ਸਿੰਘ ਪਰਚਾ ਕੱਟਣ ਲੱਗਾ ਕਾਗਜ਼ ਤੇ ਕਲਮ ਤਿਆਰ ਕੀਤੀ ਹੈ ਬਾਬੇ ਬੋਤਾ ਸਿੰਘ ਨੇ ਲਿਖਿਆ ਲਿਖਦਾ ਸਿੰਘ ਬੋਤਾ ਆਖੀ ਭਾਬੀ ਖਾਨੋ ਨੂੰ ਤੇਰਾ ਬੋਤਾ ਦਿਓਰ ਖਲੋਤਾ ਉਹਦੇ ਹੱਥ ਵਿੱਚ ਛੋਟਾ ਮੋਟਾ ਪੈਸਾ ਲੈਂਦਾ ਗੱਡੇ ਦਾ ਤੇ ਟਗਾ ਗਰਾਉਂਦਾ ਇੱਕ ਖੋਤਾ ਤੇ ਇੱਥੋਂ ਰਾਜ ਨਹੀਂ ਹੋਤਾ ਤੂੰ ਅਕਲ ਦਾ ਖੋਤਾ ਹੈਰਾਨੀ ਦੀ ਗੱਲ ਹੈ ਇਤਿਹਾਸ ਕਹਿੰਦਾ ਕਿ ਸੂਬਾ ਖਾਨ ਬਹਾਦਰ ਦੀ ਜਿਹੜੀ ਭੈਣ ਸੀ ਉਹਦਾ ਨਾਮ ਸੀ ਖਾਨੋ ਤੇ ਕੁਦਰਤੀ ਇਹ ਖਾਨੋ ਪੜਾਣੇ ਪਿੰਡ ਵਿਆਹੀ ਹੋਈ ਸੀ ਇਹ ਦੋਵੇਂ ਸੂਰਮੇ ਪੜਾਣੇ ਦੇ ਸਨ ਜੇ ਵੇਖੀਏ ਕਿਸੇ ਕਾਨੂੰਨ ਨੂੰ ਪਿੰਡਾਂ ਦੇ ਮੁਤਾਬਕ ਤੇ ਇਹਨਾਂ ਦੀ ਲੱਗਦੀ ਵੀ ਭਾਬੀ ਸੀ ਇਹਨਾਂ ਨੇ ਗਲਤ ਨਹੀਂ ਲਿਖਿਆ ਪਰ ਦੂਸਰੀ ਗੱਲ ਹੈ ਇਹਨਾਂ ਨੇ ਚੜਾਉਣਾ ਗੁੱਸਾ ਖਾਨ ਬਹਾਦਰ ਨੂੰ ਤਾਂ ਆਉਂਦੇ ਨੇ ਕਿ ਆਖੀ ਭਾਬੀ ਖਾਨੋ ਨੂੰ ਸੂਬਾ ਖਾਨ ਬਹਾਦਰ ਕੋਲ ਪਹੁੰਚੇ ਨੇ ਇਹ ਰੁੱਕਾ ਲਿਖ ਕੇ ਰਾਈ ਇਹਨਾਂ ਨੇ ਲਿਖਿਆ ਹੋਇਆ ਪਰਚਾ ਸਿੰਘਾਂ ਦਾ ਸੂਬਾ ਖਾਨ ਬਹਾਦਰ ਨੂੰ ਦਿੱਤਾ ਹੈ ਅੱਗ ਲੱਗ ਉੱਠੀ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਗਵਰਨਰ ਪੰਜਾਬ ਨੂੰ ਆਂਦਾ ਓਏ ਜਲਾਲਦੀਨਾ 100 ਬੰਦਾ ਲੈ ਜਾ ਕੁੱਟ ਕੁੱਟ ਕੇ ਸਿੰਘਾਂ ਦੇ ਮੁੰਜ ਕੱਢ ਦੇ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਜਿਵੇਂ ਕਹਿੰਦਾ ਆਪਣੇ ਜ਼ਿੰਮੇਵਾਰ ਸੱਜਣ ਨੂੰ ਜਿਵੇਂ ਕਹਿੰਦਾ ਫੌਜਦਾਰ ਨੂੰ ਜਲਾਲਦੀਨ ਨੂੰ ਜਿਵੇਂ ਹੁਕਮ ਦਿੰਦਾ ਮੇਰੇ ਸਾਥੀ ਇਸ ਸੰਦ ਵਿੱਚ ਇਉਂ ਬਿਆਨ ਕਰ ਰਹੇ ਨੇ।
ਵੇਲਾ ਅੱਜ ਦੇ ਹੱਥੋਂ ਗਵਾ ਲਿਆ ਤੇ ਮੁੜਕੇ ਹੱਥ ਨਹੀਂ ਆਉਣਾ ਜਲਾਲ ਦੀਨਾ, ਮੁੜਕੇ ਹੱਥ ਨਹੀਂ ਆਉਣਾ ਜਲਾਲ ਦੀਨਾ।
ਬੰਦੇ ਦੋ ਪਰ ਉਹਨਾਂ ਨੇ ਅੱਤ ਕੀਤੀ, ਓਲਾ ਹੱਥ ਨਹੀਂ ਪਾਉਣਾ ਜਲਾਲ ਦੀਨਾ, ਓਲਾ ਹੱਥ ਨਹੀਂ ਪਾਉਣਾ ਜਲਾਲ ਦੀਨਾ।
ਵੇਲਾ ਅੱਜ ਦੇ ਹੱਥੋਂ ਗਵਾ ਲਿਆ ਤੇ ਮੁੜਕੇ ਹੱਥ ਨਹੀਂ ਆਉਣਾ ਜਲਾਲ ਦੀਨਾ, ਮੁੜਕੇ ਹੱਥ ਨਹੀਂ ਆਉਣਾ ਜਲਾਲ ਦੀਨਾ।
ਬੰਦੇ ਦੋ ਪਰ ਉਹਨਾਂ ਨੇ ਅੱਤ ਕੀਤੀ, ਓਲਾ ਹੱਥ ਨਹੀਂ ਪਾਉਣਾ ਜਲਾਲ ਦੀਨਾ, ਓਲਾ ਹੱਥ ਨਹੀਂ ਪਾਉਣਾ ਜਲਾਲ ਦੀਨਾ।
ਜਿਹੜੇ ਮੱਲ ਮੈਦਾਨ ਦੇ ਬਣੀ ਬੈਠੇ, ਮੋਢਾ ਉਹਨਾਂ ਦਾ ਲਾਉਣਾ ਜਲਾਲ ਦੀਨਾ, ਮੋਢਾ ਉਹਨਾਂ ਦਾ ਲਾਉਣਾ ਜਲਾਲ ਦੀਨਾ।
ਮਾੜਾ ਵੈਰੀ ਨੂੰ ਯਾਰ ਤੂੰ ਜਾਣੀਏ ਨਾ, ਇਹਦੀ ਬਚਨ ਪਲਾਉਣਾ ਜਲਾਲ ਦੀਨਾ, ਇਹਦੀ ਬਚਨ ਪਲਾਉਣਾ ਜਲਾਲ ਦੀਨਾ।
ਕੋਸ਼ਿਸ਼ ਕਰਨੀ ਜੇ ਜਿਉਂਦਿਆਂ ਨੂੰ ਪਕੜ ਸਕੋ, ਜੇ ਇਸਲਾਮ ਵਧਾਉਣਾ ਜਲਾਲ ਦੀਨਾ, ਜੇ ਇਸਲਾਮ ਵਧਾਉਣਾ ਜਲਾਲ ਦੀਨਾ।
ਫੜਕੜੀ ਹੋ ਜੇ ਵਿਰੋਧੀਆਂ ਦੀ, ਲਾਂਬੂ ਇਹੋ ਜਿਹਾ ਲਾਉਣਾ ਜਲਾਲ ਦੀਨਾ, ਲਾਂਬੂ ਇਹੋ ਜਿਹਾ ਲਾਉਣਾ ਜਲਾਲ ਦੀਨਾ।
ਜੇ ਕੋਈ ਅੜੇ ਉਹ ਮਹਾਂ ਨੂੰ ਕਰੇ ਚੇਤੇ, ਐਸਾ ਜਵਾ ਜਮਾਉਣਾ ਜਲਾਲ ਦੀਨਾ, ਐਸਾ ਜਵਾ ਜਮਾਉਣਾ ਜਲਾਲ ਦੀਨਾ।
ਸਾਡੇ ਰਾਜ ਵਿੱਚ ਟਕਸ ਅਗਰਾਹੇ ਕੋਈ, ਉਹਦਾ ਨਾਮ ਵਟਾਉਣਾ ਜਲਾਲ ਦੀਨਾ, ਉਹਦਾ ਨਾਮ ਵਟਾਉਣਾ ਜਲਾਲ ਦੀਨਾ।
ਸਾਡੀ ਜੜ ਪਤਾਲ ਆਕਾਸ਼ ਚੋਟੀ, ਮੁਸ਼ਕਲ ਸ਼ਾਹਾਂ ਨੂੰ ਢਾਉਣਾ ਜਲਾਲ ਦੀਨਾ, ਮੁਸ਼ਕਲ ਸ਼ਾਹਾਂ ਨੂੰ ਢਾਉਣਾ ਜਲਾਲ ਦੀਨਾ।
ਨਾਰੇ ਅਲੀ ਦੇ ਮਾਰੋ ਤੇ ਕੂਜ ਕਰ ਦੋ, ਹਾਂ ਕੂਜ ਕਰ ਦੋ, ਕਹਿੰਦਾ ਕੂਜ ਕਰ ਦੋ। ਨਾਰੇ ਅਲੀ ਦੇ ਮਾਰੋ ਤੇ ਕੂਜ ਕਰ ਦੋ, ਜਲਦੀ ਜਿੱਤ ਕੇ ਆਉਣਾ ਜਲਾਲ ਦੀਨਾ, ਜਲਦੀ ਜਿੱਤ ਕੇ ਆਉਣਾ ਜਲਾਲ ਦੀਨਾ।
ਜਾਨੋ ਮਰੇ ਨਾ ਜਿਹੜਾ ਹੋ ਜਾਵੇ ਜ਼ਖਮੀ, ਉਹਨੂੰ ਚੁੱਕ ਲਿਆਉਣਾ ਜਲਾਲ ਦੀਨਾ, ਉਹਨੂੰ ਚੁੱਕ ਲਿਆਉਣਾ ਜਲਾਲ ਦੀਨਾ।
ਨਾ ਕਰੇ ਇਲਾਕੇ ਵਿੱਚ ਫੇਰ ਏਦਾਂ, ਐਸਾ ਸਬਕ ਸਿਖਾਉਣਾ ਜਲਾਲ ਦੀਨਾ, ਐਸਾ ਸਬਕ ਸਿਖਾਉਣਾ ਜਲਾਲ ਦੀਨਾ।
ਜਿੱਥੇ ਦੀਨ ਇਸਲਾਮ ਦੀ ਗੱਲ ਹੋਵੇ, ਮੰਦਰ ਧਰਮ ਦਾ ਢਾਉਣਾ ਜਲਾਲ ਦੀਨਾ, ਮੰਦਰ ਧਰਮ ਦਾ ਢਾਉਣਾ ਜਲਾਲ ਦੀਨਾ।
ਪੜਨ ਨੂੰ ਆਪਣੇ ਵੈਰੀਆਂ ਦਾ, ਥੱਲੇ ਚੰਮ ਵਛਾਉਣਾ ਜਲਾਲ ਦੀਨਾ, ਥੱਲੇ ਚੰਮ ਵਛਾਉਣਾ ਜਲਾਲ ਦੀਨਾ।
ਮੱਕੇ ਦੇ ਹੱਜ ਦਾ ਫਲ ਮਿਲਦਾ, ਫਲ ਮਿਲਦਾ ਓਏ ਕਹਿੰਦੇ ਫਲ ਮਿਲਦਾ, ਵੈਰੀ ਜਿੰਨੇ ਮੁਕਾਉਣਾ ਜਲਾਲ ਦੀਨਾ, ਵੈਰੀ ਜਿੰਨੇ ਮੁਕਾਉਣਾ ਜਲਾਲ ਦੀਨਾ।
ਕਹਿੰਦੇ ਓਰੇ ਨਸੀਬਾਂ ਵਿੱਚ ਹਾਰ ਹੁੰਦੀ, ਹਾਰ ਹੁੰਦੀ ਓਏ ਕਹਿੰਦੇ ਹਾਰ ਹੁੰਦੀ, ਕਹਿੰਦੇ ਓਦੇ ਨਸੀਬਾਂ ਵਿੱਚ ਹਾਰ ਹੁੰਦੀ। ਜਿੰਨੇ ਵਕਤ ਖਿਜਾਉਣਾ ਜਲਾਲ ਦੀਨਾ, ਜਿੰਨੇ ਵਕਤ ਖਿਜਾਉਣਾ ਜਲਾਲ ਦੀਨਾ।
ਫੱਟ ਦੇ ਗੱਬਰੂ ਨਾਲ ਲੈ ਜਾ, ਨਾਲ ਲੈ ਜਾ ਓਏ ਕਹਿੰਦਾ ਨਾਲ ਲੈ ਜਾ, ਮੋਚੀ ਫੁੱਟ ਦੇ ਗੱਭਰੂ ਨਾਲ ਲੈ ਜਾ। ਵੇਖੀ ਹਾਰ ਨਾ ਆਉਣਾ ਜਲਾਲ ਦੀਨਾ, ਵੇਖੀ ਹਾਰ ਨਾ ਆਉਣਾ ਜਲਾਲ ਦੀਨਾ।
ਲੱਖਣ ਸੇ ਲੱਖਣ ਨਾਰਾਇਣ ਪਿੱਛੇ, ਨਾਰਾਇਣ ਪਿੱਛੇ, ਨਾਰਾਇਣ ਪਿੱਛੇ, ਕੋਮਲ ਮੱਖਣ ਸੇ ਲੱਖਣ ਨਾਰਾਇਣ ਪਿੱਛੇ, ਜੋਗੀ ਵਾਂਗ ਸਿਖਾਉਣਾ ਜਲਾਲ ਦੀਨਾ, ਜੋਗੀ ਵਾਂਗ ਸਿਖਾਉਣਾ ਜਲਾਲ ਦੀਨਾ।
ਸੌ ਸਿਪਾਹੀ ਨੂੰ ਨਾਲ ਲੈ ਕੇ ਜਦੋਂ ਫੌਜਦਾਰ ਜਲਾਲਦੀਨ ਨੂਰ ਦੀ ਸਰਾਂ ਦੇ ਕੋਲੇ ਪਹੁੰਚਾ, ਉੱਥੇ ਆ ਗਿਆ ਜਿੱਥੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਟਿਕ ਸਗਰਾਰੇ ਸਨ। ਨੇੜੇ ਆਣ ਕੇ ਜਲਾਲਦੀਨ ਨੇ ਆਖਿਆ, ਓਏ ਬਾਬਾ ਬੋਤਾ ਸਿਆਂ, ਓਏ ਬਾਬਾ ਗਰਜਾ ਸਿਆਂ, ਜਰਾ ਧਿਆਨ ਨਾਲ ਮੇਰੀ ਗੱਲ ਸੁਣਿਓ, ਇਸ ਤੇ ਕਰਿਓ ਵਿਚਾਰ ਤੇ ਜਵਾਬ ਫਿਰ ਦਿਓ। ਬਾਬੇ ਬੋਤਾ ਸਿੰਘ ਨੇ ਆਖਿਆ, ਕਰ ਲੈ ਗੱਲ। ਜਲਾਲਦੀਨ ਨੇ ਆਖਿਆ, ਮੇਰੇ ਕੋਲ 100 ਜਵਾਨ ਹੈ ਲੜਨ ਵਾਲਾ, ਤੁਸੀਂ ਉਹ ਦੋ। ਬਾਬਾ ਬੋਤਾ ਸਿਆਂ, ਦੋਵਾਂ ਬੰਦਿਆਂ ਤੋਂ 100 ਦਾ ਮੁਕਾਬਲਾ ਹੋਣਾ ਬੜੀ ਔਖੀ ਗੱਲ ਹੈ, ਬੜੀ ਚੰਗੀ ਰਹਿ ਜੇ ਗੱਲ ਜੇ ਆਪਣੇ ਆਪ ਨੂੰ ਮੇਰੇ ਪੇਸ਼ ਕਰ ਦਿਓ। ਮੈਂ ਸੂਬਾ ਖਾਨ ਬਹਾਦਰ ਨੂੰ ਕਹਿ ਕੇ ਤੁਹਾਡੀਆਂ ਗਲਤੀਆਂ ਮਾਫ਼ ਕਰਾ ਦਿਆਂਗਾ, ਤੁਹਾਨੂੰ ਅਹੁਦੇ ਦਵਾ ਦਿਆਂਗਾ, ਲੜਨ ਦੀ ਲੋੜ ਕੋਈ ਨੀ। ਬਾਬੇ ਬੋਤਾ ਸਿੰਘ ਨੇ ਆਖਿਆ, ਓਏ ਜਲਾਲਦੀਨ, ਅਸੀਂ ਕਲਗੀਆਂ ਵਾਲੇ ਦੇ ਸੂਰਮੇ ਹਾਂ, ਅਸੀਂ ਅੰਮ੍ਰਿਤਧਾਰੀ ਸਿੰਘ ਹਾਂ, ਅਸੀਂ ਵੈਰੀ ਨਾਲ ਲੜਨਾ ਜਾਣਦੇ ਹਾਂ, ਅਸੀਂ ਮਾੜੇ ਦੀ ਮਦਦ ਕਰਨੀ ਜਾਣਦੇ ਹਾਂ, ਅਸੀਂ ਸੱਚ ਦਾ ਉਪਦੇਸ਼ ਸਿੱਖੇ ਹੋਏ ਹਾਂ, ਸਾਨੂੰ ਸਮਝਾਉਣ ਦੀ ਲੋੜ ਕੋਈ ਨੀ। ਤੂੰ ਆਪਣੀ ਕਾਰਵਾਈ ਕਰ, ਅਸੀਂ ਆਪਣੀ ਕਾਰਵਾਈ ਲਈ ਤਿਆਰ ਹਾਂ। ਬਾਬਾ ਬੋਤਾ ਸਿੰਘ ਦੀ ਸੁਣ ਕੇ ਗੱਲ, ਜਲਾਲਦੀਨ ਨੇ ਆਖਿਆ ਫਿਰ ਤਿਆਰ ਹੋ ਜਾਓ। ਬਾਬੇ ਬੋਤਾ ਸਿੰਘ ਨੇ ਆਖਿਆ ਕਿ ਹੋਰ ਗੱਲ, ਉਹਨੇ ਆਖਿਆ ਉਹ ਵੀ ਗੱਲ ਕਹਿ ਲੈ, ਉਹਨੇ ਆਖਿਆ ਅਸੀਂ ਆ ਦੋ। ਬਾਬੇ ਬੋਤਾ ਸਿੰਘ ਨੇ ਕਿਹਾ ਤੂੰ ਦੋਵਾਂ ਦੇ ਮੁਕਾਬਲੇ ਚ ਚਾਰ ਕੱਢ ਦੇ, ਜੇ ਅਸੀਂ ਚਾਰ ਮਾਰ ਲੈ ਫਿਰ ਚੌਵਾਂ ਦੇ ਮੁਕਾਬਲੇ ਚ ਪੰਜ ਕੱਢ ਦੀ। ਇਸ ਤਰ੍ਹਾਂ ਨਤੀਜਾ ਲਈ ਜਾ, ਸਿੰਘ ਕਿੰਨਾ ਕੁ ਲੜਨਾ ਜਾਣਦੇ ਨੇ। ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਸਾਡੇ ਵਿੱਚ ਕੀ ਖੂਬੀ ਭਰੀ ਹੈ। ਜਲਾਲਦੀਨ ਨੇ ਸੁਣੀ ਆ ਗੱਲ, ਆਪਣੇ ਚਾਰ ਸੂਰਮੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਮੁਕਾਬਲੇ ਚ ਕਿਵੇਂ ਕੱਢਦਾ, ਕਿਵੇਂ ਜਲਾਲਦੀਨ ਵਿਗਾੜਦਾ ਆਪਣੇ ਸੂਰਮਿਆਂ ਨੂੰ, ਕਿਵੇਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਲੜਦੇ ਨੇ, ਉਸ ਵੇਲੇ ਦਾ ਸੀਨ ਮੇਰੇ ਸਾਥੀ ਬਿਆਨ ਕਰ ਰਹੇ ਨੇ, ਜਿਹੜਾ ਧਿਆਨ ਨਾਲ ਸੁਣੋ।
ਮਾਰ ਕੇ ਨਾਰੇ ਅਲੀ ਦੇ ਗਾਜੀ ਅੱਗੇ ਹੋਣਾ, ਵੇਖੋ ਯੋਧੇ ਗੁਰਾਂ ਦੇ ਕਿਵੇਂ ਧਰਤ ਲਟਾਉਣਾ।
ਬੰਦਾ ਸੋ ਹਥਿਆਰ ਬੰਦ ਆਇਆ ਫੌਜ ਦਾ ਲਾਹੌਰੋਂ ਚੜ ਕੇ, ਜਿਉਂਦੇ ਸਿੰਘ ਨਹੀਂ ਸਿੰਘ ਨੀ ਪੰਜਾਬ ਵਿੱਚ ਛੱਡਣੇ, ਆਖਿਆ ਜਲਾਲਦੀਨ ਨੇ ਨੂਰਦੀਨ ਦੀ।
ਉਹ ਨੂਰਦੀਨ ਦੀ ਸਰਹੱਦ ਅੱਗੇ ਲੰਘ ਕੇ, ਨੂਰਦੀਨ ਦੀ ਦੀਨ ਦੀ ਸਰਹੱਦ ਅੱਗੇ ਲੰਘ ਕੇ, ਉਹ ਦੋ ਗਮੀਰ ਚੜਦੇ ਵੱਲੇ ਜਿੱਥੇ ਸਿੰਘ ਸੀ, ਸਿੰਘ ਸੀ ਟੈਕਸ ਅਗਰ ਆਉਂਦੇ ਬਾਦਸ਼ਾਹੀ ਡਰ ਭੁੱਲ ਕੇ ਉੱਥੇ ਆਣ ਕੇ।
ਬੰਦਾ ਸੋ ਹਥਿਆਰ ਬੰਦ ਆਇਆ ਫੌਜ ਦਾ ਲਾਹੌਰੋਂ ਚੜ ਕੇ, ਜਿੱਥੇ ਸਿੰਘ ਸੀ ਜਿਉਂਦੇ ਸਿੰਘ ਨੀ ਪੰਜਾਬ ਵਿੱਚ ਛੱਡਣੇ, ਆਖਿਆ ਜਲਾਲਦੀਨ ਨੇ ਨੂਰਦੀਨ ਦੀ।
ਉਹ ਨੂਰਦੀਨ ਦੀ ਸਰਾਂ ਤੋਂ ਅੱਗੇ ਲੰਘ ਕੇ, ਨੂਰਦੀਨ ਦੀ ਦੀਨ ਦੀ ਸਰਾਂ ਤੋਂ ਅੱਗੇ ਲੰਘ ਕੇ, ਉਹ ਦੋ ਗਮੀਰ ਚੜਦੇ ਵੱਲੇ ਜਿੱਥੇ ਸਿੰਘ ਸੀ, ਸਿੰਘ ਸੀ ਟੈਕਸ ਅਗਰ ਆਉਂਦੇ ਬਾਦਸ਼ਾਹੀ ਡਰ ਭੁੱਲ ਕੇ ਉੱਥੇ ਆਣ ਕੇ।
ਉੱਥੇ ਆਣ ਕੇ ਪਹੁੰਚ ਗਈਆਂ ਫੌਜਾਂ, ਉੱਥੇ ਆਣ ਕੇ ਪਹੁੰਚ ਗਈਆਂ ਫੌਜਾਂ ਦਿੱਲੀ ਸਰਕਾਰ ਦੀਆਂ, ਐਲੀ ਐਲੀ ਦੇ ਐਲੀ ਦੇ ਮਾਰ ਕੇ ਨਾਰੇ, ਗਿੱਦੜਾਂ ਨੇ ਸ਼ੇਰ ਘੇਰ ਲੈ, ਕਹਿੰਦੇ ਜਾਣਨਾ,
ਕਹਿੰਦੇ ਜਾਣਨਾ ਖਾਲਸੇ ਜਿਉਂਦੇ, ਕਹਿੰਦੇ ਜਾਣਨਾ ਜਾਣਨਾ ਖਾਲਸੇ ਜਿਉਂਦੇ, ਉਹ ਵੱਡ ਵੱਡ ਕਰੋ ਡੱਕਰੇ ਪਾਉਂਦੇ ਵੇਖ ਲਏ, ਵੇਖ ਲੈ ਗਿੱਦੜ ਜੇ ਖੋਰੂ ਯੋਧਿਆਂ ਨੇ ਲਈਆਂ ਆਕੜਾ, ਕਹਿੰਦੇ ਬਚਨਾ,
ਕਹਿੰਦੇ ਬਚਨ ਜਲਾਲਦੀਨਾ ਸੁਣ ਲੈ ਓਏ, ਕਹਿੰਦੇ ਬਚਨ ਬਚਨ ਜਲਾਲਦੀਨਾ ਸੁਣ ਲਾ ਓਏ, ਦਿਲ ਵਿੱਚ ਮਾਣ ਨਾ ਰਹੇ ਕੱਢ ਚੋਣਵੇ, ਚੋਣਵੇ ਚਾਰ ਜਿਹੜੇ ਕੱਢਣੇ ਦੋਹਾਂ ਦੇ ਮੁਕਾਬਲੇ ਉੱਤੇ, ਇੱਕ ਇੱਕ ਦੇ
ਇੱਕ ਇੱਕ ਦੇ ਸਾਹਮਣੇ ਦੋਨੋ, ਇੱਕ ਦੇ ਸਾਹਮਣੇ ਦੋ ਦੋ ਕੱਢਦੇ ਜਲਾਲਦੀਨ ਨੇ ਸਿੰਘਾਂ ਸੂਰਿਆਂ, ਸੂਰਿਆਂ ਜਕਾਰਾ ਛੱਡਿਆ ਉਹ ਸਿੱਖੀ ਚਮਕਾਉਣ ਵਾਸਤੇ, ਜਾਗੀ ਧਰਤੀ,
ਜਾਗੀ ਧਰਤੀ ਜਕਾਰਾ ਸੁਣ ਕੇ ਓਏ, ਜਾਗੀ ਧਰਤੀ ਧਰਤੀ ਜਕਾਰਾ ਸੁਣ ਕੇ ਖੁਸ਼ੀ ਚ ਆਕਾਸ਼ ਹੱਸਿਆ, ਅੱਖਾਂ ਸੂਰਜ, ਸੂਰਜ ਨੇ ਗਹਿਰੀਆਂ ਵਖਾਈਆਂ ਵਿੱਚੋਂ ਸਿੰਘਾਂ ਸੂਰਮਿਆਂ ਦੇ ਆਹੂ ਲਾਉਣ ਲਈ ਗੱਜ ਗੱਜ ਕੇ,
ਉਹ ਗੱਜੋ ਗਾਰੀਓ ਖੁਦਾ ਨੇ ਆਖਿਆ, ਗੱਜੋ ਗਾਰੀਓ ਗਾਰੀਓ ਖੁਦਾ ਨੇ ਆਖਿਆ, ਰੱਖਣੀ ਹਲਾਲਦੀਨ ਦੀ ਫੜੋ, ਮਾਰ ਲੋ ਮਾਰ ਲੋ ਸ਼ਿਕਾਰੀ, ਗੱਜ ਦੇ ਉਹ ਭੱਜ ਦੇ ਨਾ ਸ਼ੇਰ ਜੰਗਲੀ, ਅੱਲਾ ਪਾਕ ਤੋਂ,
ਅੱਲਾ ਪਾਕ ਤੋਂ ਦੁਆਵਾਂ ਮੰਗੀਆਂ, ਅੱਲਾ ਪਾਕ ਤੋਂ ਦੁਆਵਾਂ ਮੰਗੀਆਂ, ਹੋਣੀ ਚਾਹੀਏ ਜਿੱਤ ਦੀਨ ਦੀ ਝੱਟ, ਸ਼ਰਾ ਦੇ ਸ਼ਰਾ ਦੇ ਨਗਾਰੇ ਚੋਟਾਂ ਲੱਗੀਆਂ, ਕੁੱਦ ਪੇ ਪੁਜਾਰੀ ਦੀਨ ਦੇ, ਰੋਕੇ ਤੇਗ ਕੋਈ,
ਉਹ ਰੋਕੇ ਤੇਗ ਕੋਈ ਢਾਲ ਨੂੰ ਡਾਕੇ, ਰੋਕੇ ਤੇਗ ਕੋਈ ਤੇਗ ਕੋਈ ਢਾਲ ਨੂੰ ਡਾਕੇ, ਉਹ ਬਜ ਕੇ ਤੇਗ ਮਾਰਦਾ ਇੱਕ ਖਾਨ ਦੇ, ਖਾਨ ਦੇ ਚਬਾੜਿਆਂ ਦੇ ਮਾਰੀ ਉਹ ਤੇਗ, ਬਾਬੇ ਬੋਤਾ ਸਿੰਘ ਨੇ ਖਾ ਕੇ ਘੇਰਨੀ,
ਖਾ ਕੇ ਘੇਰਨੀ ਘੋੜੇ ਤੋਂ ਡਿੱਗਿਆ ਓਏ, ਖਾ ਕੇ ਘੇਰਨੀ ਘੇਰਨੀ ਘੋੜੇ ਤੋਂ ਡਿੱਗਿਆ, ਵੱਡਿਆਂ ਨੂੰ ਜਾ ਮਿਲਿਆ ਦੂਜੇ ਖਾਨ ਨੂੰ, ਖਾਨ ਨੂੰ ਜ਼ਮੀਨ ਉੱਤੇ ਸੁੱਟਿਆ, ਸੂਰਮੇ ਪੜਾਣੀਏ ਨੇ ਦੋਹਾਂ ਯੋਧਿਆਂ,
ਦੋਹਾਂ ਯੋਧਿਆਂ ਢਾਲਿਆ, ਵੇਖੋ ਦੋਹਾਂ ਯੋਧਿਆਂ ਯੋਧਿਆਂ ਢਾਲਿਆ, ਵੇਖੋ ਚੌਹਾਂ ਜਾਣ ਵਾਲਿਆਂ ਨੂੰ ਪਹਿਲੇ ਚਾਰ ਜਾਣ, ਚਾਰ ਜਾਂ ਸਿੰਘਾਂ ਨੇ ਮਾਰ ਲਏ ਉਸੇ ਵੇ ਪੰਜ ਕੁੱਦ ਪਏ, ਮਾਰੋ ਗਾਜੀਓ
ਮਾਰੋ ਗਾਜੀਓ, ਜਲਾਲਦੀਨ ਆਖੇ ਮਾਰੋ ਗਾਜੀਓ, ਗਾਜੀਓ ਜਲਾਲਦੀਨ ਆਖੇ ਉਹ ਪੰਜਾਂ ਸਾਵੇਂ ਦੋ ਆਕੜੇ ਫੇਰ ਜੋੜਦੀ ਜੋੜਦੀ ਸਿੰਘਾਂ ਨੇ ਪੰਜਾਂ ਨੇ ਹੱਲਾ ਬੋਲਿਆ ਖੂਬ ਤਲਵਾਰ ਖੜਕੀ ਫੱਟ ਸੈਂਕੜੇ
ਫੱਟ ਸੈਂਕੜੇ ਲਗੇੜਾ ਆਮੋ ਸਾਹਮਣੇ ਫੱਟ ਸੈਂਕੜੇ ਸੈਂਕੜੇ ਲਗੇੜਾ ਆਮੋ ਸਾਹਮਣੇ ਉਹ ਖੂਨ ਦੇ ਹੁਆਰੇ ਚੱਲ ਪਏ ਲਹੂ ਪੀ ਗਏ ਕੀ ਕਰ ਜੋਗਣਾ ਰਜੀਆਂ ਜਦੋਂ ਪੰਜਾਂ ਬੰਦਿਆਂ ਦਾ ਫੇਰ ਖਿੱਚ ਕੇ
ਅਕਾਨਵੇਂ ਪੈ ਗਏ ਫੇਰ ਖਿੱਚ ਕੇ ਫੇਰ ਖਿੱਚ ਕੇ ਅਕਾਨਵੇਂ ਪੈ ਗਏ ਦੋਵਾਂ ਸਿੰਘਾਂ ਸੂਰਮਿਆਂ ਨੂੰ ਸਿੰਘਾਂ ਲਾ ਲਈਆਂ ਅਖੀਰੀ ਰੀਝਾਂ ਵੱਧ ਵੱਧ ਤੇਗਾ ਮਾਰ ਕੇ ਬੋਤਾ ਸਿੰਘ ਤੇ
ਉਹ ਬੋਤਾ ਸਿੰਘ ਗਰਜਾ ਸਿੰਘ ਗਰਜਾ ਬੋਤਾ ਸਿੰਘ ਤੇ ਸਿੰਘ ਗਰਜਾ ਸਿੰਘ ਗਰਜਿਓ ਸਿੱਖੀ ਦੇ ਨਿਸ਼ਾਨ ਝੂਲਦੇ ਰਹਿਣਗੇ ਸੱਚ ਦੇ ਪੁਜਾਰੀ ਜੋਗੀਆਂ ਜਿੱਤਾਂ ਲੈਣਗੇ
ਜਿੱਥੇ ਇਹਨਾਂ ਸੂਰਮਿਆਂ ਨੇ ਲੜ ਕੇ ਸ਼ਹੀਦੀ ਪਾਈ ਹੈ ਉੱਥੇ ਅੱਜ ਕੱਲ ਗੁਰਦੁਆਰਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਮੌਜੂਦ ਹੈ ਸੂਰਮੇ ਜੋ ਕਰ ਜਾਂਦੇ ਨੇ ਉਹ ਕੌਮ ਨੂੰ ਰਸਤਾ ਦੱਸ ਜਾਂਦੇ ਨੇ ਇਸ ਤੋਂ ਅੱਗੇ ਫਿਰ ਕੀ ਹੋਇਆ ਥੋੜੇ ਜਿਹੇ ਸਮੇਂ ਚ ਇੱਕ ਵੰਨਗੀ ਪੇਸ਼ ਕਰਨੀ ਚਾਹੁੰਦਾ ਹਾਂ ਇੱਕ ਸਿਫਾਰਿਸ਼ ਪੇਸ਼ ਕਰਨੀ ਚਾਹੁੰਦਾ ਹਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਹਜ਼ੂਰ ਸਾਹਿਬ ਦਸਮ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਸਿਰ ਝੁਕਾਇਆ ਤੇ ਖਾਲਸੇ ਨੂੰ ਹੁਕਮ ਕੀਤਾ ਕਿ ਖਾਲਸਾ ਤੂੰ ਮੇਰਾ ਰੂਪ ਹੈ ਤੂੰ ਮੇਰਾ ਰੂਪ ਹੈ ਹੁਣ ਕਿਸੇ ਸਿੱਖ ਦਾ ਕੰਮ ਨਹੀਂ ਕਿਸੇ ਮੜੀ ਨੂੰ ਮੰਨਣਾ ਕਿਸੇ ਬੁੱਤ ਨੂੰ ਮੰਨਣਾ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜਾ ਹੁਕਮ ਕੀਤਾ ਉਹ ਛੰਦ ਵਿੱਚ ਮੈਂ ਕਹਿਣ ਲੱਗਾ ਇੱਕ ਗੱਲ ਦੱਸਣ ਵਾਲੀ ਬੜੀ ਜ਼ਰੂਰੀ ਹੈ ਕਿ ਇਹ ਛੰਦ ਭਾਈ ਕਰਨੈਲ ਸਿੰਘ ਰਾਮੂ ਵਾਲੀਆਂ ਨੇ ਲਿਖਿਆ ਉਹ ਮੇਰੇ ਤਾਇਆ ਗੁਰੂ ਨੇ ਤੇ ਮੇਰਾ ਸਦਾ ਮਾਣ ਰੱਖਦੇ ਨੇ ਇਹ ਵੀ ਗੱਲ ਦੱਸਣ ਵਾਲੀ ਬੜੀ ਜ਼ਰੂਰੀ ਹੈ ਕਿ ਮੇਰੇ ਤੋਂ ਪਹਿਲਾਂ ਬੜੇ ਕਵੀਸ਼ਰ ਹੋਏ ਨੇ ਮੇਰੇ ਤੋਂ ਪਹਿਲਾਂ ਬੜੇ ਮਹਾਨ ਕਵੀਸ਼ਰ ਹੋਏ ਨੇ ਜਿਨ੍ਹਾਂ ਨੂੰ ਕਵੀਸ਼ਰੀ ਦੇ ਸੂਰਜ ਆਖਿਆ ਜਾ ਸਕਦਾ ਉਹ ਵੀ ਇਸ ਪੰਜਾਬ ਦੀ ਧਰਤੀ ਤੇ ਹੋਏ ਨੇ ਪਰ ਅਫਸੋਸ ਹੈ ਕਿ ਉਹਨਾਂ ਨੇ ਆਪਣਾ ਨਾਂ ਨਹੀਂ ਪਿੱਛੇ ਛੱਡਿਆ ਭਾਈ ਕਰਨੈਲ ਸਿੰਘ ਰਾਮੂ ਵਾਲੀ ਜੇ ਖੂਬੀ ਹੈ ਉਹਨਾਂ ਜੋ ਲਿਖਿਆ ਉਹ ਕਮਾਲ ਦਾ ਲਿਖਿਆ ਮੇਰਾ ਉਹ ਮਾਣ ਕਰਦੇ ਨੇ ਇਹ ਛੰਦ ਉਹਨਾਂ ਨੇ ਕੈਨੇਡਾ ਚੋਂ ਲਿਖ ਕੇ ਮੈਨੂੰ ਭੇਜਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਬੜੇ ਸਤਿਕਾਰਯੋਗ ਨੇ ਕਈ ਮੈਨੂੰ ਲੋਕ ਪੁੱਛਦੇ ਨੇ ਕਿ ਤੇਰੇ ਕੋਲ ਆਪਣੀ ਇੰਨੀ ਕਵੀਸ਼ਰੀ ਹੈ ਤੂੰ ਫੇਰ ਕਿਸੇ ਦੀ ਕਵਿਤਾ ਕਿਉਂ ਬੋਲਦਾ ਮੇਰਾ ਜਵਾਬ ਹੈ ਕਿ ਜਿਹੜੀ ਕਵਿਤਾ ਮੇਰੇ ਨਾਲੋਂ ਚੰਗੀ ਮੈਨੂੰ ਜਾਪੇ ਉਹ ਮੈਂ ਜ਼ਰੂਰ ਬਿਆਨ ਕਰਨੀ ਚਾਹੁੰਦਾ ਹਾਂ ਇਹ ਬੜਾ ਕਾਬਲੇ ਗੌਰ ਛੰਦ ਹੈ ਭਾਈ ਕਰਨੈਲ ਸਿੰਘ ਰਾਮੂ ਵਾਲੀਆਂ ਦਾ ਵੀ ਧੰਨਵਾਦ ਹੈ ਉਹਨਾਂ ਨੇ ਸੰਗਤਾਂ ਦੇ ਪੇਸ਼ ਕਰਨ ਵਾਸਤੇ ਕੈਨੇਡਾ ਚ ਬੈਠਿਆਂ ਮੈਨੂੰ ਇਹ ਛੰਦ ਲਿਖ ਕੇ ਭੇਜਿਆ ਇਹ ਵੀ ਖੂਬੀ ਦੀ ਗੱਲ ਹੈ ਕਿ ਆਮ ਕਹਾਵਤ ਹੈ ਕਵੀਸ਼ਰੀ 40 ਸਾਲ ਤੱਕ ਹੀ ਬੰਦਾ ਲਿਖ ਸਕਦਾ ਹੈ ਪਰ ਉਸ ਮਾਈ ਦੇ ਲਾਲ ਨੇ 80 ਸਾਲ ਦੀ ਉਮਰ ਵਿੱਚ ਇਹ ਛੰਦ ਲਿਖ ਕੇ ਮੈਨੂੰ ਭੇਜਿਆ ਸੁਣੋਗੇ ਤੇ ਆਪ ਕਿਆਸ ਕਰੋਗੇ ਕਿ ਏਡੇ ਬਜ਼ੁਰਗ ਉਮਰ ਵਿੱਚ ਵੀ ਇੰਨਾ ਚੰਗਾ ਲਿਖਣਾ ਸਿਰਫ ਕਰਨੈਲ ਸਿੰਘ ਰਾਮੂ ਵਾਲੀਏ ਦੇ ਹਿੱਸੇ ਆਇਆ ਕਰਨੈਲ ਸਿੰਘ ਰਾਮੂ ਵਾਲੀਆ ਕੌਣ ਹੈ ਬਲਵੰਤ ਸਿੰਘ ਰਾਮੂ ਵਾਲੀਏ ਦਾ ਪਿਤਾ ਜਿਹੜਾ ਬਲਵੰਤ ਸਿੰਘ ਰਾਮੂ ਵਾਲੀਆ ਪਿੱਛੇ ਸੈਂਟਰ ਦੀ ਸਰਕਾਰ ਵਿੱਚ ਮਿਨਿਸਟਰ ਸੀ ਉਹਦੇ ਪਿਤਾ ਭਾਈ ਕਰਨੈਲ ਸਿੰਘ ਰਾਮੂ ਵਾਲੀਆ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਮੇਰੇ ਨਾਲੋਂ 50 ਵਰੇ ਪਹਿਲਾਂ ਉਸ ਮਾਈ ਦੇ ਲਾਲ ਨੂੰ ਕਵੀਸ਼ੀ ਦੇ ਬਾਦਸ਼ਾਹ ਦਾ ਖਿਤਾਬ ਹਾਸਲ ਹੈ ਸੁਣੋ ਉਸ ਦੀ ਕਲਮ ਦਾ ਕੀ ਕਮਾਲ ਹੈ ਮੇਰੇ ਸਾਥੀ ਮੱਖਣ ਸਿੰਘ ਦਸ਼ਮੇਸ਼ ਨਗਰੀਆ ਕਸ਼ਮੀਰ ਸਿੰਘ ਕੋਮਲ ਤੇ ਸੁਲੱਖਣ ਸਿੰਘ ਰਿਹਾੜ ਇਉਂ ਬਿਆਨ ਕਰ ਰਹੇ ਨੇ
ਆਗਿਆ ਭਈ ਅਕਾਲ ਕਿਸਾ ਜਿਹਾ ਤੀਜਾ ਪੰਥ ਗਿਆ ਦਸ ਗੁਰੂਆਂ ਦੀ ਜੋਤੀ ਥਾਪਿਆ ਪਾਕ ਗ੍ਰੰਥ ਗਿਆ
ਜਿਸ ਵਿੱਚ ਗਿਆਨ ਖਜ਼ਾਨਾ ਬਾਣੀ ਰਚਣ ਹਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
ਆਗਿਆ ਭਈ ਅਕਾਲ ਕਿਸਾ ਜਿਹਾ ਤੀਜਾ ਪੰਥ ਗਿਆ ਦਸ ਗੁਰੂਆਂ ਦੀ ਜੋਤੀ ਥਾਪਿਆ ਪਾਕ ਗ੍ਰੰਥ ਗਿਆ
ਜਿਸ ਵਿੱਚ ਗਿਆਨ ਖਜ਼ਾਨਾ ਬਾਣੀ ਰਚਣ ਹਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
ਉਹ ਸ਼ਬਦਾਂ ਦੇ ਅਰਥਾਂ ਦਾ ਗੁੱਜਾ ਗੂੜਾ ਗਿਆਨ ਗਇਓ ਨਿਤ ਦਿਦਾਰ ਖਾਲਸਾ ਜੀ ਦੇ ਕਰ ਪ੍ਰਸੰਨ ਰਹਿਓ
ਮੇਰੇ ਥਾਂ ਦੇ ਹੁਕਮ ਮੰਨਿਓ ਪੰਜ ਪਿਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
ਉਹ ਪੂਜਾ ਇੱਕ ਅਕਾਲ ਪੁਰਖ ਦੀ ਕਰਨੀ ਹੋਵੇਗੀ ਦੇਵੀ ਦੇਵਤਿਆਂ ਦੀ ਟੇਕ ਨਾ ਧਰਨੀ ਹੋਵੇਗੀ
ਆਪਣਾ ਇਸ਼ਟ ਹੁੰਦਾ ਹੈ ਫਿਰ ਕੇ ਨਿਆਰਿਆਂ ਨਿਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
ਕਬਰ ਮੜੀ ਮਟ ਬੁੱਤ ਤੁਹਾਡੇ ਪੂਜਣ ਯੋਗ ਨਹੀਂ ਕਾਵਾਂ ਤੇ ਹੰਸਾਂ ਦੀ ਹੁੰਦੀ ਇੱਕੋ ਚੋਗ ਨਹੀਂ
ਕੱਚ ਵਿਹਾਜਣ ਕੰਮ ਨੀ ਲਾਲਾਂ ਦੇ ਵਣ ਜਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
ਉਹ ਕਲਪ ਦ੍ਰਿਸ਼ ਦੇ ਅੰਮ੍ਰਿਤ ਫਲ ਨੂੰ ਖਾਣਾ ਚਾਹੂ ਜੋ ਕਲਪ ਬਿਰਸ਼ ਦੇ ਅੰਮ੍ਰਿਤ ਫਲ ਨੂੰ ਖਾਣਾ ਚਾਹੂ ਜੋ ਸਿੱਖੀ ਦੀ ਮੰਜ਼ਿਲ ਤੇ ਸਿੱਧਾ ਜਾਣਾ ਚਾਹੂ ਜੋ
ਉਹ ਰਸਤਾ ਲੰਘਣਾ ਪੈਣਾ ਸੂਈਆਂ ਦਿਆ ਨਖਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
ਉਹ ਜ਼ੁਲਮ ਸਤਾਏ ਮਜ਼ਲੂਮਾਂ ਦੀ ਟਾਰਸ ਬਣਨਾ ਪਊ ਸਿਦਕੀ ਭਾਈ ਮਦੀ ਦਾਸ ਦੇ ਵਾਰਸ ਬਣਨਾ ਪਊ
ਉਹ ਜਿਸਨੇ ਸਾਰੇ ਜਲਾਦਾਂ ਕੀਤਾ ਆ ਦਰਿਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖ ਸਾਰਿਆਂ ਦਾ
ਉਹ ਮੁਗਲ ਰਾਜ ਦੀ 200 ਸਾਲਾ ਫੱਟੀ ਲਾਉਣ ਲਈ ਸਿੱਖ ਪੰਥ ਦੀਆਂ ਡੂੰਘੀਆਂ ਜੜਾਂ ਪਤਾਲ ਪਚਾਉਣ ਲਈ
ਇਤਿਹਾਸ ਸਿਰਜਣਾ ਖੂਨੀ ਕੱਲੂਕਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖ ਸਾਰਿਆਂ ਦਾ
ਸਦੀਆਂ ਤੋਂ ਰਾਜ ਉਪਦੇਸ਼ੀ ਹੈ ਸਦੀਆਂ ਤੋਂ ਰਾਜ ਵਿਦੇਸ਼ੀ ਉੱਤੇ ਭਾਰਤ ਦੇ ਕੁੰਭਕਰਨ ਦੀ ਗੂੜੀ ਨੀਂਦ ਚ ਸੁੱਤੇ ਭਾਰਤ ਦੇ
ਗੋਲੇ ਕੰਨੀ ਪਾਉਂਦੇ ਗੋਲੇ ਕੰਨੀ ਪਾਉਂਦੇ ਰੋ ਖੜਕਾਰ ਨਗਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
ਧਾਰੀ ਤਜਦਾ ਜੋ ਵੀ ਅੰਮ੍ਰਿਤ ਧਾਰੀ ਤਜਦਾ ਜੋ ਵਿਪਰਨ ਕੀ ਰੀਤ ਨਹੀਂ ਬਿਲਕੁਲ ਕਰ ਸਕਦਾ ਮੈਂ ਉਸ ਦੀ ਪ੍ਰਤੀਤ ਨਹੀਂ
ਉਹ ਮੇਲ ਨਹੀਂ ਹੁੰਦਾ ਕਾਖਾਣੇ ਦੇ ਮਾਸ ਹਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖ ਸਾਰਿਆਂ ਦਾ
ਉਹ ਨਿਰਦੋਸ਼ਾਂ ਦਾ ਕਾਤਲ ਮੇਰਾ ਸਿੱਖ ਕਹਾਵੇ ਨਾ ਮੇਰੇ ਨਾਂ ਦਾ ਚਿੜੀਆਂ ਉੱਤੇ ਤੀਰ ਚਲਾਵੇ ਨਾ
ਮੈਂ ਸਾਕੀ ਨਹੀਂ ਬਣਨਾ ਪੱਥਰ ਦਿਲ ਹਥਿਆਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖ ਸਾਰਿਆਂ ਦਾ
ਲਾਜ ਰੱਖਣੀ ਹੋਊਗੀ ਪੈਨੇ ਜੰਗੀ ਬਾਣੇ ਦੀ ਲਾਜ ਰੱਖਣੀ ਹੋਊਗੀ ਪੈਨੇ ਜੰਗੀ ਬਾਣੇ ਦੀ ਕਰੇ ਅਚਾਨਕ ਹਮਲਾ ਸੈਨਾ ਜੇ ਜੁਰਵਾਣੇ ਦੀ
ਜੋਰ ਵਿਖਾਉਂਦੇ ਰਹਿਣਾ ਜੋਰ ਵਿਖਾਉਂਦੇ ਰਹਿਣਾ ਪਾਰਸ ਹੱਥ ਕਰਾਰਿਆਂ ਦਾ ਜੀ ਪਾਰਸ ਹੱਥ ਕਰਾਰਿਆਂ ਦਾ ਅੱਜ ਤੋਂ ਗੁਰੂ ਗ੍ਰੰਥ ਗੁਰੂ ਹੈ ਸਿੱਖਾਂ ਸਾਰਿਆਂ ਦਾ
ਹੁਣ ਮੈਂ ਇੱਕ ਵਿਛੜੇ ਹੋਏ ਬੇਟੇ ਨੂੰ ਸ਼ਰਧਾਂਜਲੀ ਦੇ ਤੌਰ ਤੇ 2-4 ਅੱਖਰ ਕਹਿਣੇ ਚਾਹੁੰਦਾ ਹਾਂ। ਉਹ ਮੇਰਾ ਵਿਛੜਿਆ ਬੇਟਾ ਕੌਣ ਹੈ? ਮੇਰੇ 100 ਸ਼ਗਿਰਦ ਵਿੱਚੋਂ ਇੱਕ ਹੈ ਸਰਦਾਰਾ ਸਿੰਘ ਸ਼ੌਂਕੀ। ਮੈਨੂੰ ਅਫਸੋਸ ਹੈ ਕਿ ਕੁਝ ਦਿਨ ਹੋਏ ਨੇ ਉਹ ਸਾਡੀ ਦੁਨੀਆ 'ਚੋਂ ਵਿਛੜ ਚੁੱਕਿਆ ਹੈ। ਸ਼ਗਿਰਦ ਮੇਰਾ ਭਾਵੇਂ 100 ਹੈ, ਰਿਕਾਰਡ ਮੇਰੇ ਕਿੰਨੇ ਵੱਜਦੇ ਨੇ, ਪਰ ਸਰਦਾਰਾ ਸਿੰਘ ਦੀਆਂ ਯਾਦਾਂ ਸੰਗਤਾਂ ਦੇ ਦਿਲਾਂ ਵਿੱਚ ਉੱਕਰੀਆਂ ਪਈਆਂ ਨੇ। ਸਰਦਾਰਾ ਸਿੰਘ ਮੇਰੇ ਤੋਂ ਵਿਛੜ ਗਿਆ, ਉਹਦੇ ਪ੍ਰਥਾਏ 4 ਕੁ ਲਾਈਨਾਂ ਮੇਰੇ ਕਾਕੇ ਕਸ਼ਮੀਰ ਸਿੰਘ ਕੋਮਲ ਤੋਂ ਸੁਣੋ, ਜਿਹੜੀਆਂ ਉਹਨੇ ਆਪ ਲਿਖੀਆਂ ਨੇ, ਸੁਣੀਏ।
PhD ਕਹਾ ਦੇ ਸ਼ੱਕ ਕੋਈ ਨਾ, ਇਹਨਾਂ ਕੁਈਸ਼ਰੀ ਬਾਰੇ ਗਿਆਨ ਹੈ ਸੀ, ਨਿਗਰਵਾਜ ਸੁਰ ਕਾਲ ਦਾ ਧਨੀ ਸੀ, ਉਹ ਜਿਵੇਂ ਕੁਦਰਤੀ ਉਹਨੂੰ ਵਰਦਾਨ ਹੈ ਸੀ, ਉਹਦੀ ਵਾਜ ਨੇ ਕੀਲ ਲੈ ਤੁਰੇ ਜਾਂਦੇ, ਉਹਦੇ ਗਲੇ ਅੰਦਰ ਇੰਨੀ ਜਾਨ ਹੈ ਸੀ, ਸੋਨਾ ਰੱਜ ਕੇ ਉੱਚੇ ਇਖਲਾਕ ਵਾਲਾ ਜੋਗੀ ਸਾਹਿਬ ਦੇ ਜਥੇ ਦੀ ਸ਼ਾਨ ਹੈ ਸੀ।
ਹੁਣ ਇੱਕ ਹੋਰ ਬੇਨਤੀ ਹੈ ਬਾਈ, ਬਹੁਤ ਸਾਰੇ ਸੱਜਣ ਚਿੱਠੀਆਂ ਗਲਤ ਪਾ ਦਿੰਦੇ ਨੇ, ਕਿਉਂਕਿ ਅੱਗੇ ਮੈਂ ਕੋਈ ਸਮਾਂ ਗੁਜ਼ਾਰਿਆ ਜਲੰਧਰ ਦੀ ਧਰਤੀ 'ਚ, ਹੁਣ ਮੈਂ ਬਾਬੇ ਬਕਾਲੇ ਰਹਿ ਰਿਹਾ ਹਾਂ। ਅਸਲੀ ਐਡਰੈਸ ਇਹ ਹੈ, ਜੋਗਾ ਸਿੰਘ ਜੋਗੀ ਕਵੀਸ਼ਰ, ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ, 456-19 ਨੰਬਰ ਮੇਰਾ ਟੈਲੀਫੋਨ ਹੈ। ਕਦੇ ਵੀ ਯਾਦ ਕਰੋਗੇ, ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਇਸ ਤੋਂ ਅੱਗੇ ਕੈਸਟ ਆ ਰਹੀ ਹੈ ਸ਼ਹੀਦ ਬਾਬਾ ਤਾਰਾ ਸਿੰਘ ਵਾਂ, ਬਹੁਤ ਸਿਫਾਰਿਸ਼ਾਂ ਨੇ, ਹੋਰ ਵੀ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਬਹੁਤ ਛੇਤੀ ਛੇਤੀ। ਇਸ ਤੋਂ ਅੱਗੇ ਭਾਈ ਤਾਰਾ ਸਿੰਘ ਵਾਂ ਦੀ ਕੈਸਟ ਦੀ ਉਡੀਕ ਕਰੋ। ਮੈਂ ਸਾਰੇ ਸੱਜਣਾਂ ਦਾ ਧੰਨਵਾਦੀ ਹਾਂ, ਕੋਈ ਅਜੋਗ ਲਫ਼ਜ਼ ਮੇਰੇ ਕੋਲੋਂ ਵਰਤਿਆ ਗਿਆ ਹੋਏ ਖਿਮਾ ਦਾ ਜਾਚਕ ਹਾਂ। ਫਤਿਹ ਨਰੋਈ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।